ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖਹੁ ਪ੍ਰਭੂ ਨਾਨਕ ਦੇ ਕਰ ਹੱਥ ਭਗਤ ਵਸ਼ਲ ਸੁਨ ਹੋ ਤਹੋਂ ਨਿਰਾਸ ਹਿਰਦੈ ਪਤਤ ਪਾਵਨ ਸੁਨ ਆਸਾ ਉਰ ਧਾਰਹੋਂ ਅੰਤਰਜਾਮੀ ਸੁਨ ਕੰਪਤ ਹੋਂ ਅੰਤਰਗਤ ਦੀਨ ਕੈ ਦਿਆਲ ਸੁਨ ਭੈ ਭ੍ਰਮ ਟਾਰਹੋਂ ਜਲ ਧਰ ਸੰਗਮ ਕੈ ਅਫਲ ਸਿੰਬਲ ਦ੍ਰੁਮ ਚੰਦਨ ਸੁਗੰਧ ਸੰਬੰਧ ਮਲਗਾਰ ਹੋ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੋਰ ਤੁਮਰੇ ਬਿਰਦ ਕਰ ਆਸਰੋ ਸੰਭਾਰ ਹੋ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਜਬ ਗੁਰ ਬੋਲੈ ਤਬ ਬਿਸਮ ਹੋਇ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਧਪ ਮੇਰਾ ਸਖਾ ਸਖਾਏ ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ ਸਾ ਵਿਧ ਤੁਮ ਹਰ ਜਾਣ ਹੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਸਤਨਾਮ ਸ੍ਰੀ ਵਾਹਿਗੁਰੂ ਜੀ ਰਾਗ ਆਸਾ ਮਹੱਲਾ ਪਹਿਲਾ ਸ਼ੰਤ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਸਭਨੀ ਥਾਈ ਜਿੱਥੈ ਹਉ ਜਾਈ ਸਾਚਾ ਸਿਰਜਣਹਾਰ ਜੀਓ ਸਭਨਾ ਕਾ ਦਾਤਾ ਕਰਮ ਵਿਧਾਤਾ ਦੁਖ ਵਿਸਾਰਣ ਹਾਰ ਜੀਓ ਦੁਖ ਵਿਸਾਰਣ ਹਾਰ ਸੁਆਮੀ ਕੀਤਾ ਜਾ ਕਾ ਹੋਵੇ ਕੋਟ ਕੋਟ ਅੰਤਰ ਪਾਪਾਂ ਕੇਰੇ ਏਕ ਘੜੀ ਮਹਿ ਖੋਵੇ ਹੰਸ ਸੇ ਹੰਸਾ ਬੱਗ ਸੇ ਬੱਗਾ ਘਟ ਘਟ ਕਰੇ ਵਿਚਾਰ ਜੀਓ ਤੂੰ ਸਭਨੀ ਥਾਈ ਜਿੱਥੈ ਹਉ ਜਾਈ ਸਾਚਾ ਸਿਰਜਣਹਾਰ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਅੰਤਰਜਾਮੀ ਜੋਤ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਗਿਆਨ ਸਰੂਪ ਚਵਰ ਛਤਰ ਤਖਤ ਦੇ ਮਾਲਕ ਧੁਰ ਕੀ ਬਾਣੀ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਅਤੇ ਕਲਿਆਣਕਾਰੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰਮੁਖ ਮਾਈ ਭਾਈ ਵਿੜਭਾਗੀ ਸਤਸੰਗੀ ਜਨੋ ਸ਼ਾਮ ਦੇ ਸਮੇਂ ਦੇ ਦੀਵਾਨ ਅੰਦਰ ਗੁਰੂ ਦਰਬਾਰ ਦੀ ਮਰਿਆਦਾ ਮੁਤਾਬਕ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਉਪਰੰਤ ਆਰਤੀ ਆਰਤਾ ਅਤੇ ਹੋਰ ਸ਼ਬਦਾਂ ਦਾ ਕੀਰਤਨ ਅਤੇ ਅਤਿ ਸਤਿਕਾਰਯੋਗ ਸ਼੍ਰੀਮਾਨ ਗਿਆਨੀ ਅਵਤਾਰ ਸਿੰਘ ਜੀ ਬੱਧਨੀ ਕਲਾਂ ਵਾਲਿਆਂ ਦੇ ਪਾਸੋਂ ਗੁਰ ਸ਼ਬਦ ਦੀ ਵਿਚਾਰ ਆਪ ਜੀ ਨੇ ਸਰਵਣ ਕਰਕੇ ਆਪਣੇ ਮਨਾਂ ਨੂੰ ਹਰੇ ਭਰੇ ਕੀਤਾ ਹੈ। ਹੁਣ ਜੋ ਇਸ ਸਥਾਨ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਆਰੰਭ ਹੈ, ਰੋਜ਼ਾਨਾ ਦੀ ਤਰ੍ਹਾਂ ਸਰਵਣ ਕਰਕੇ ਹੋਰ ਲਾਹਾ ਪ੍ਰਾਪਤ ਕਰੀਏ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਬੜੇ ਸੁੰਦਰ ਬਚਨ ਲਿਖੇ ਹਨ ਸਾਨੂੰ ਸਿੱਖਿਆ ਦੇਣ ਲਈ। ਵਾਹਿਗੁਰੂ ਨੂੰ ਮੁਖਾਤਬ ਹੋ ਕੇ ਬੇਨਤੀ ਕਰਦੇ ਨੇ ਕਿ ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਾਗਰ ਨੈ ਜ਼ੌ ਕੇ ਚੁਨੀ ਆਮਦਨ ਨਬੂਦ ਮਰਾ। ਹੇ ਵਾਹਿਗੁਰੂ ਜੀ, ਤੁਹਾਡੀ ਭਗਤੀ ਦੀ ਇੱਛਾ, ਤੁਹਾਡੇ ਸਿਮਰਨ ਦੀ ਸਿੱਖ, ਤੁਹਾਡੇ ਭਜਨ ਦੀ ਤਮੰਨਾ, ਤੁਹਾਡੀ ਬੰਦਗੀ ਦੀ ਸਧਰ ਮੈਨੂੰ ਇਸ ਮਨੁੱਖਾ ਵਜੂਦ ਵਿੱਚ ਲੈ ਕੇ ਆਈ ਹੈ। ਨਹੀਂ ਤਾਂ ਸਿਮਰਨ ਤੋਂ ਬਗੈਰ ਜਿਹੜਾ ਇਹ ਮਨੁੱਖਾ ਸਰੀਰ ਹੈ, ਇਸ ਨੂੰ ਧਾਰ ਕੇ ਆਉਣ ਦਾ ਕੋਈ ਪ੍ਰਯੋਜਨ ਨਹੀਂ ਹੈ। ਔਰ ਇਸੇ ਤਰ੍ਹਾਂ ਅਗਲਾ ਬਚਨ ਕਹਿੰਦੇ ਨੇ, ਖੁਸ਼ ਬਵਦ ਉਮਰ ਕੇ ਦਰ ਯਾਦ ਬੇ ਗੁਜ਼ਰਦ, ਵਰਨਹ ਚ ਹਾਸਲ ਅਸਤ ਅਜੀ ਗੁੰਬਦੇ ਕਬੂਦ ਮਰਾ। ਭਾਈ ਸਾਹਿਬ ਕਹਿੰਦੇ ਨੇ, ਉਮਰ ਦਾ ਉਹ ਹਿੱਸਾ ਜਿਹੜਾ ਸਾਈਂ ਪਰਮਾਤਮਾ ਦੀ ਯਾਦ ਵਿੱਚ ਗੁਜ਼ਰਦਾ ਹੈ, ਬਤੀਤ ਹੁੰਦਾ ਹੈ, ਉਹ ਖੁਸ਼ ਬਵਦ ਹੈ, ਸਫਲਾ ਹੈ, ਲਾਹੇਵੰਦਾ ਹੈ। ਜੇ ਉਮਰ ਦਾ ਕੁਝ ਵੀ ਹਿੱਸਾ, ਥੋੜ੍ਹਾ ਬਹੁਤਾ ਸਮਾਂ ਵੀ ਪਰਮਾਤਮਾ ਅਕਾਲ ਪੁਰਖ ਦੀ ਇਬਾਦਤ ਵਿੱਚ, ਉਸ ਦੀ ਯਾਦ ਵਿੱਚ, ਉਸ ਦੇ ਭਜਨ ਵਿੱਚ ਨਹੀਂ ਬਤੀਤ ਹੁੰਦਾ, ਤਾਂ ਫਿਰ ਨੀਲੇ ਗੁੰਬਦ ਹੇਠ, ਮਤਲਬ ਕਿ ਨੀਲੇ ਅਸਮਾਨ ਹੇਠ ਇਹ ਮਨੁੱਖ ਜਨਮ ਧਾਰ ਕੇ ਆਉਣ ਦਾ ਕੋਈ ਮਤਲਬ ਨਹੀਂ। ਇਸ ਵਾਸਤੇ ਤਨ ਚੇਤਨ ਚੇਤਨ ਹੇਤ ਦਿਓ, ਨੈ ਭੋਗਨ ਹੇਤ ਜਗਦੀਸ਼ ਦਿਓ। ਮਨੁੱਖਾ ਸਰੀਰ ਕੇਵਲ ਭੋਗਾਂ ਵਾਸਤੇ ਨਹੀਂ ਮਿਲਿਆ, ਭੋਗ ਪਦਾਰਥ ਟੇਢੀਆਂ ਮੇਢੀਆਂ ਜੂਨਾਂ ਵਿੱਚ ਵੀ ਪ੍ਰਾਪਤ ਨੇ, ਪੰਛੀਆਂ ਦੇ, ਪਸ਼ੂਆਂ ਦੇ ਬੱਚੇ ਹੁੰਦੇ ਨੇ, ਸੂਰਾਂ ਦੇ 12-12 ਬੱਚੇ ਹੁੰਦੇ ਨੇ। ਕੇਵਲ ਸੰਤਾਨ ਪੈਦਾ ਹੋ ਜਾਣੀ, ਖਾਣ ਪੀਣ ਨੂੰ ਪਦਾਰਥ ਮਿਲ ਜਾਣੇ, ਰਹਿਣ ਨੂੰ ਮਕਾਨ ਮਿਲ ਜਾਣੇ, ਪਹਿਨਣ ਨੂੰ ਵਸਤਰ ਮਿਲ ਜਾਣੇ, ਇਹ ਕੋਈ ਦੁਰਲੱਭ ਚੀਜ਼ਾਂ ਨਹੀਂ ਹਨ। ਮਨੁੱਖਾ ਜਨਮ ਦੁਰਲੱਭ ਤਾਂ ਹੈ ਕਿ ਇਹਦੇ ਵਿੱਚ ਸ੍ਰੇਸ਼ਟ ਬੁੱਧ ਹੋਣ ਕਰਕੇ ਬੰਦਗੀ ਕੀਤੀ ਜਾ ਸਕਦੀ ਹੈ। ਜੇ ਬੰਦਗੀ ਨਹੀਂ ਕਰਦਾ ਤਾਂ ਫਿਰ ਸਮਝੋ ਕਿ ਦੁਰਲੱਭਤਾ ਨੂੰ ਪਛਾਣਿਆ ਨਹੀਂ, ਫਿਰ ਇਹ ਦੁਰਲੱਭ ਨਹੀਂ। ਸਗੋਂ ਸਤਿਗੁਰਾਂ ਨੇ ਇੱਥੋਂ ਤੱਕ ਬਚਨ ਕੀਤੇ ਨੇ ਕਿ ਪਸ਼ੂ ਮਿਲੇ ਚੰਗਿਆਈਆਂ, ਖੜ ਖਾਵਹਿ ਅੰਮ੍ਰਿਤ ਦੇਹ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਹਜ਼ੂਰ ਕਹਿੰਦੇ ਨੇ, ਪਸ਼ੂਆਂ ਨੂੰ ਵੀ ਵਡਿਆਈਆਂ ਦਿੱਤੀਆਂ ਜਾਂਦੀਆਂ, ਕਿਉਂਕਿ ਖੜ ਤੂੜੀ ਤੰਦ ਖਾ ਕੇ ਅੰਮ੍ਰਿਤ ਵਰਗਾ ਦੁੱਧ ਦਿੰਦੇ ਨੇ। ਅਤੇ ਜਿਹੜਾ ਪਸ਼ੂ ਅਮਨੁੱਖ ਹੈ, ਨਾਮ ਤੋਂ ਸੱਖਣਾ ਵਿਹੂਣਾ, ਇਹਦੇ ਜਿੰਨੇ ਕਰਮ ਹਨ ਤ੍ਰਿਗਾਕਾਰ ਹਨ, ਇਹਦਾ ਜਿਉਣਾ ਵੀ ਤ੍ਰਿਗ ਹੈ ਬਿਨਾਂ ਸਿਮਰਨ ਤੋਂ, ਕਿਉਂਕਿ ਇਹਦਾ ਸਰੀਰ ਕਿਸੇ ਕੰਮ ਨਹੀਂ ਆਉਂਦਾ, ਪਸ਼ੂ ਮਰੇ ਹੋਏ ਵੀ ਕੰਮ ਆ ਜਾਂਦੇ ਨੇ। ਪਸ਼ੂ ਮਰੇ 10 ਕਾਜ ਸਵਾਰ ਹੈ, ਨਰੂ ਮਰੇ ਨਰ ਕਾਮ ਨਾ ਆਵੇ। ਮਨੁੱਖ ਮਰ ਜੇ ਇਹਦਾ ਸਰੀਰ ਕਿਤੇ ਕੰਮ ਨਹੀਂ ਆਉਂਦਾ। ਇਸ ਵਾਸਤੇ ਸਾਰ ਕੁਤਾਵਲੀ ਦਾ ਕਰਤਾ ਲਿਖਦਾ ਹੈ ਕਿ ਨਿੰਦਰਾ ਭੋਜਨ ਭੋਗ ਭੈ ਯਾ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾਂ ਪਸ ਜਾਣ। ਨੀਂਦ ਲੈਣੀ ਔਰ ਭੋਜਨ ਖਾਣਾ ਪੀਣਾ, ਵਿਕਾਰਾਂ ਨੂੰ ਭੋਗਣਾ, ਕਿਸੇ ਤੋਂ ਡਰਨਾ ਅਤੇ ਕਿਸੇ ਨੂੰ ਡਰਾਉਣਾ, ਇਹ ਮਨੁੱਖ ਅਤੇ ਪਸ਼ੂ ਵਿੱਚ ਚਾਰੇ ਚੀਜ਼ਾਂ ਬਰਾਬਰ ਪਾਈਆਂ ਜਾਂਦੀਆਂ ਹਨ। ਸੌਣਾ, ਖਾਣਾ ਪੀਣਾ, ਭੋਗਣਾ, ਵਿਕਾਰਾਂ ਨੂੰ ਭੋਗਣਾ, ਕਿਸੇ ਤੋਂ ਡਰਨਾ ਡਰਾਉਣਾ, ਇਹ ਗੁਣ ਜਾਂ ਔਗਣ ਜੋ ਵੀ ਹਨ ਮਨੁੱਖ ਅਤੇ ਪਸ਼ੂਆਂ ਵਿੱਚ ਬਰਾਬਰ ਪਾਏ ਜਾਂਦੇ ਨੇ। ਫਿਰ ਪਸ਼ੂ ਦੇ ਨਾਲੋਂ ਮਨੁੱਖ ਜੂਨੀ ਨੂੰ ਅਹਿਮੀਅਤ ਕਿਉਂ ਹੈ? ਉਹ ਲਿਖਦਾ ਵੀ ਨਰਨ ਗਿਆਨ ਨਿਜ ਅਧਿਕਤਾ, ਮਨੁੱਖਾਂ ਦੇ ਵਿੱਚ ਆਪਣੇ ਆਪ ਦਾ ਗਿਆਨ ਪ੍ਰਾਪਤ ਕਰਨ ਦੀ ਅਧਿਕਤਾ ਯਾਨੀ ਕਿ ਵਡਿਆਈ ਹੈ। ਗਿਆਨ ਬਿਨਾਂ ਪਸ ਜਾਣ, ਗਿਆਨ ਤੋਂ ਬਿਨਾਂ ਪਸ਼ੂ ਹੈ, ਪਸ਼ੂ ਤੋਂ ਵੱਧ ਅਹਿਮੀਅਤ ਨਹੀਂ। ਇਸ ਵਾਸਤੇ ਹਜ਼ੂਰ ਨੇ ਬਾਣੀ 'ਚ ਬਚਨ ਕੀਤੇ ਨੇ, ਨਚ ਦੁਰਲੱਭੰਗ ਧਨੰਗ ਰੂਪੰਗ, ਨਚ ਦੁਰਲੱਭੰਗ ਸਵਸ਼ ਅੰਬਰੈ, ਨਚ ਦੁਰਲੱਭੰਗ ਭੋਜਨੰਗ ਬਿੰਜਨੰਗ, ਨਚ ਦੁਰਲੱਭੰ ਸਵਰਗ ਰਾਜਨ ਦੁਰਲੱਭੰ ਏਕ ਭਗਵਾਨ ਨਾਮੈ ਨਾਨਕ ਲਭਦਿਅੰ ਸਾਧ ਸੰਗ ਕਿਰਪਾ ਪ੍ਰਭੰ। ਸਤਿਗੁਰੂ ਅਰਜਨ ਦੇਵ ਕਹਿੰਦੇ ਨੇ ਨਹੀਂ ਹੈ ਦੁਰਲੱਭ ਸਰੀਰ ਦਾ ਰੂਪ ਸੋਹਣਾ ਹੋਣਾ ਅਤੇ ਧਨ ਬਹੁਤਾ ਪ੍ਰਾਪਤ ਹੋ ਜਾਣਾ, ਇਹ ਵੀ ਕੋਈ ਦੁਰਲੱਭ ਚੀਜ਼ਾਂ ਨਹੀਂ ਹਨ। ਸੋ ਇਸ ਵਾਸਤੇ ਖਾਣ ਪੀਣ ਵਾਲੇ ਪਦਾਰਥ ਵੀ ਦੁਰਲੱਭ ਨਹੀਂ ਹਨ, ਸਵਰਗ ਦਾ ਰਾਜ ਵੀ ਦੁਰਲੱਭ ਨਹੀਂ ਹੈ, ਪਹਿਨਣ ਵਾਲੇ ਵਸਤਰ ਵੀ ਦੁਰਲੱਭ ਨਹੀਂ ਹਨ। ਦੁਰਲੱਭ ਹੈ ਇੱਕ ਭਗਵਾਨ ਪਰਮੇਸ਼ਰ ਦਾ ਨਾਮ ਜੋ ਪ੍ਰਾਪਤ ਹੁੰਦਾ ਹੈ ਸਾਧੂਆਂ ਦੀ ਸੰਗਤ ਵਿੱਚੋਂ ਅਤੇ ਭਗਵਾਨ ਦੀ ਕਿਰਪਾ ਨਾਲ। ਇਸ ਵਾਸਤੇ ਇਹ ਦਾਤ ਪ੍ਰਾਪਤ ਹੋਣੀ ਸਤਸੰਗਤ ਦੀ, ਨਾਮ ਸਿਮਰਨ ਕਰਨਾ ਜਾਂ ਸੁਣਨਾ, ਕਥਾ ਕੀਰਤਨ ਸਰਵਣ ਕਰਨਾ, ਇਹ ਸਾਡੇ ਮਨੁੱਖ ਜਨਮ ਦਾ ਪ੍ਰਯੋਜਨ ਹੈ। ਇਹ ਦਾਤ ਆਪ ਜੀ ਨੂੰ ਪ੍ਰਾਪਤ ਹੋ ਰਹੀ ਹੈ, ਇਸ ਵਾਸਤੇ ਵਾਹਿਗੁਰੂ ਦਾ ਹੋਰ ਸ਼ੁਕਰਾਨਾ ਕਰਨਾ ਚਾਹੀਦਾ ਜਿਨ੍ਹਾਂ ਨੇ ਇਹ ਸਾਨੂੰ ਦਾਤਾਂ ਬਖਸ਼ੀਆਂ ਹਨ। ਕੱਲ੍ਹ ਅਸੀਂ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਆਸਾ ਰਾਗ ਦੇ ਪਹਿਲੇ ਸ਼ੰਤ ਦੀ ਵਿਚਾਰ ਕਰਦੇ ਹੋਏ ਦੂਜੀ ਜਿਹੜੀ ਪੰਕਤੀ ਹੈ ਇਹਦੇ ਵਿੱਚ ਬਚਨ ਆਏ ਨੇ ਅਕਾਲ ਪੁਰਖ ਦੇ ਇੱਕ ਗੁਣ ਬਾਰੇ ਕਿ ਕਰਮ ਵਿਦਾਤਾ। ਪਹਿਲਾ ਬਚਨ ਸੀ ਕਿ ਸਭਨਾ ਕਾ ਦਾਤਾ, ਵਾਹਿਗੁਰੂ ਜੀ ਸਭ ਸੰਸਾਰ ਤਮਾਮ ਸ੍ਰਿਸ਼ਟੀ ਦੇ ਦਾਤੇ ਵੀ ਹਨ ਅਤੇ ਕਰਮ ਵਿਦਾਤਾ, ਕਰਮਾਂ ਦੇ ਅਨੁਸਾਰ ਫਲ ਵੀ ਭੁਗਤਾਉਂਦੇ ਨੇ। ਦੁੱਖ ਅਤੇ ਸੁੱਖ, ਸੁੱਖ ਦੁੱਖ ਪੁਰਬ ਜਨਮ ਕੇ ਕੀਏ ਸੋ ਜਾਣੈ ਜਿਨ ਦਾਤਾ ਦੀਏ। ਜਿਸ ਦਾਤੇ ਨੇ ਸਾਨੂੰ ਦਿੱਤੇ ਹਨ, ਸਾਡੀ ਝੋਲੀ 'ਚ ਪਾਏ ਨੇ, ਉਹ ਜਾਣਦਾ ਵੀ ਕਿਹੜੇ ਕਰਮ ਦੇ ਨਾਲ ਕਿਹੜਾ ਫਲ ਇਹਨਾਂ ਨੂੰ ਭੁਗਤਾਉਣਾ ਔਰ ਕਿਹੜਾ ਫਲ ਦੇਣ ਦੇ ਨਾਲ ਕਿਵੇਂ ਇਹਨਾਂ ਦਾ ਭਲਾ ਹੋਣਾ, ਕਿਹੜੇ ਕਰਮ ਦਾ ਕੀ ਫਲ ਹੈ ਸਾਨੂੰ ਆਪਣੇ ਬਾਰੇ ਪਤਾ ਨਹੀਂ। ਇਸ ਕਰਕੇ ਅਸੀਂ ਦੁੱਖ ਦੇ ਸਹਿਤ ਹੋ ਕੇ ਬੜੇ ਘਬਰਾ ਜਾਂਦੇ ਹਾਂ ਵੀ ਸਾਨੂੰ ਦੁੱਖ ਕਿਉਂ ਮਿਲਿਆ, ਕਿਉਂਕਿ ਸਰੀਰ ਨਾਲ ਜੁੜੇ ਹੋਏ ਹਾਂ, ਸਰੀਰ ਨੂੰ ਆਪਣਾ ਰੂਪ ਸਮਝੀ ਫਿਰਦੇ ਹਾਂ। ਜਿਹੜੇ ਗੁਰਮੁਖ ਸਰੀਰ ਦੀ ਹੰਗਤਾ ਤੋਂ, ਦੇਹ ਅਧਿਆਸ ਤੋਂ ਉੱਪਰ ਉੱਠ ਜਾਂਦੇ ਹਨ, ਉਹ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਜਿਉਂਦੇ ਨੇ। ਕੱਲ੍ਹ ਮੈਂ ਇੱਕ ਇਹ ਵੀ ਨਾਲ ਅਰਜ਼ ਕੀਤੀ ਸੀ ਕਿ ਤਿੰਨ ਤਰ੍ਹਾਂ ਦੇ ਕਰਮ ਹਨ। ਇੱਕ ਤਾਂ ਸੰਚਿਤ ਕਰਮ ਹਨ ਪੂਰਵਲੇ ਜਨਮਾਂ ਦੇ, ਇੱਕ ਪਰਾਰਬਧ ਕਰਮ ਹਨ ਅਤੇ ਇੱਕ ਕਿਰਿਆਮਾਨ ਕਰਮ ਜਿਹੜੇ ਹੁਣ ਕਮਾ ਰਹੇ ਹਾਂ। ਇੱਕ ਧਾਰਮਿਕ ਕਰਮ ਵੀ ਹਨ ਜਿਨ੍ਹਾਂ ਨੂੰ ਵਿਧੀ ਕਰਮ ਕਿਹਾ ਜਾਂਦਾ ਅਤੇ ਇੱਕ ਨਿਖੇਦ ਕਰਮ ਹਨ, ਨਿਖੇਦ ਬੁਰੇ ਕਰਮ, ਜਿਨ੍ਹਾਂ ਕਰਮਾਂ ਨੂੰ ਕਰਨ ਤੋਂ ਸ਼ਾਸਤਰਾਂ ਨੇ, ਧਾਰਮਿਕ ਪੁਸਤਕਾਂ ਨੇ, ਧਾਰਮਿਕ ਰਹਿਬਰਾਂ ਨੇ ਵਿਵਰਜਿਤ ਕੀਤਾ, ਰੋਕਿਆ, ਉਹ ਕਰਮ ਕਰਾਂਗੇ ਤਾਂ ਉਹਨਾਂ ਦਾ ਫਲ ਬੁਰਾ ਹੋਵੇਗਾ, ਨਿਖੇਦ ਕਰਮ ਜਿਨ੍ਹਾਂ ਨੂੰ ਕਿਹਾ ਜਾਂਦਾ। ਵਿਧੀ ਕਰਮ ਜਿਹੜੇ ਧਾਰਮਿਕ ਰਹਿਬਰਾਂ ਨੇ, ਆਪਣੇ ਇਸ਼ਟ ਨੇ, ਸਾਡੇ ਗੁਰੂ ਨੇ ਸਾਨੂੰ ਕਰਨ ਵਾਸਤੇ ਕਿਹਾ, ਉਹਨਾਂ ਨੂੰ ਵਿਧੀ ਕਰਮ ਕਿਹਾ ਜਾਂਦਾ। ਦੇਖੋ ਮੈਂ ਅਰਜ਼ ਕਰਾਂ, ਤਕਰੀਬਨ ਸਾਰੇ ਧਰਮਾਂ ਦੇ ਵਿੱਚ ਸ਼ਰਾਬ ਆਦਿਕ ਪੀਣ ਦੀ ਮਨਾਹੀ ਕੀਤੀ ਹੋਈ ਹੈ, ਪਰ ਧਰਮ ਦੇ ਅਕੀਦੇ ਨੂੰ, ਧਰਮ ਦੇ ਅਸੂਲ ਨੂੰ ਛੱਡ ਕੇ ਲੋਕ ਸ਼ਰਾਬ ਪੀ ਰਹੇ ਨੇ। ਅਤੇ ਸ਼ਰਾਬ ਪੀਣ ਵਾਲੇ ਇਹ ਤਰਕ ਦੇਣਗੇ, ਵਿਚਾਰ ਦੇਣਗੇ ਕਿ ਸ਼ਰਾਬ ਪੀਣ ਨਾਲ ਕਿਸੇ ਦਾ ਕਿਹੜਾ ਨੁਕਸਾਨ ਹੁੰਦਾ, ਕੋਈ ਪਾਪ ਤਾਂ ਹੁੰਦਾ ਨਹੀਂ ਸ਼ਰਾਬ ਪੀਣ ਨਾਲ, ਇਹ ਤਾਂ ਗੁੜ ਅਤੇ ਸੱਕ ਦੇ ਵਿੱਚੋਂ ਕੱਢੀ ਜਾਂਦੀ ਹੈ। ਮੈਂ ਇੱਕ ਇਸਲਾਮ ਧਰਮ ਦੇ ਗ੍ਰੰਥ ਕੁਰਾਨ ਸ਼ਰੀਫ ਵਿੱਚੋਂ ਉਦਾਹਰਣ ਦੇਣ ਲੱਗਾ ਆਪ ਜੀ ਨੂੰ, ਥੋੜ੍ਹਾ ਜਿਹਾ ਪਾਸੇ ਨਿਕਲਣ ਲੱਗਾ ਵਿਸ਼ੇ ਤੋਂ ਆਪ ਜੀ ਦੀ ਜਾਣਕਾਰੀ ਵਾਸਤੇ। ਕੁਰਾਨ ਸ਼ਰੀਫ 'ਚ ਲਿਖਿਆ ਹੋਇਆ ਵੀ ਇੱਕ ਕੋਈ ਵਲੀ ਸੀ, ਪਹਾੜੀ 'ਤੇ ਬੈਠਾ ਬੰਦਗੀ ਕਰਦਾ, ਖੁਦਾ ਦੀ ਇਬਾਦਤ ਕਰਦਾ, ਅਤੇ ਪ੍ਰਲੋਕ ਦੇ ਵਿੱਚ ਬਹਿਸ਼ਤ ਵਿੱਚ ਗੱਲਬਾਤ ਚੱਲ ਪਈ ਵੀ ਇਹ ਜਿਹੜਾ ਵਲੀ ਬੰਦਾ ਬੰਦਗੀ ਕਰਨ ਵਾਲਾ ਇਹ ਸਿੱਧਾ ਬਹਿਸ਼ਤ ਵਿੱਚ ਜਾਏਗਾ। ਅਤੇ ਖੁਦਾ ਕਹਿਣ ਲੱਗਾ ਵੀ ਨਹੀਂ ਜਾਣਾ ਇਹਨਾਂ ਨੇ ਵੀ, ਇਹਨੇ ਵੀ ਦੋਜਕਾਂ ਨੂੰ ਹੀ ਆ, ਨਰਕਾਂ ਨੂੰ ਜਾਣਾ। ਅਤੇ ਉਹ ਸਾਰੇ ਕਹਿਣ ਲੱਗੇ ਸੁਣ ਕੇ ਬਿਸ਼ਤ ਨਿਵਾਸੀ ਵੀ ਮਹਾਰਾਜ ਕਿਉਂ, ਇਹ ਤਾਂ ਕੋਈ ਪਾਪ ਨਹੀਂ ਕਰਦਾ ਤਾਂ ਬੰਦਗੀ ਕਰੀ ਜਾਂਦਾ ਪਹਾੜੀ 'ਤੇ ਬੈਠਾ। ਕਹਿਣ ਲੱਗੇ ਨੇ ਵੇਖ ਲਿਓ, ਤੁਹਾਨੂੰ ਵਿਖਾ ਦਿਆਂਗੇ ਵੀ ਕਿਵੇਂ ਦੋਜਕਾਂ ਨੂੰ ਜਾਂਦਾ। ਸ਼ੈਤਾਨ ਭਗਵਾਨ ਦਾ ਪ੍ਰੇਰਿਆ ਹੋਇਆ ਸ਼ੈਤਾਨ ਆ ਗਿਆ ਉਸ ਵਲੀ ਦੇ ਕੋਲ, ਇਹ ਕੁਰਾਨ ਸ਼ਰੀਫ ਦੇ ਬਚਨ ਨੇ। ਉਹ ਸ਼ੈਤਾਨ ਆ ਕੇ ਕਹਿਣ ਲੱਗਾ, ਉਹਦੇ ਕੋਲ ਬੈਠ ਗਿਆ ਥੋੜ੍ਹੀ ਜਿਹੀ ਵਿੱਥ 'ਤੇ, ਇਹ ਜਿਹੜਾ ਵਲੀ ਸੀ ਇਹ ਤਾਂ ਭੋਜਨ ਪਾਣੀ ਖਾਂਦਾ ਸੀ, ਕੋਈ ਸਮਾਂ ਸੌਂਦਾ ਵੀ ਸੀ, ਉਹ ਸੀ ਸ਼ੈਤਾਨ, ਉਹਨੇ ਮਨੁੱਖ ਵਰਗਾ ਰੂਪ ਧਾਰਿਆ, ਉਹ ਖਾਏ ਪੀਏ ਕੁਝ ਨਾ ਅਤੇ ਨਾ ਸੌਵੇਂ। ਇਹ ਵਲੀ ਨੂੰ ਭਰਮ ਪੈ ਗਿਆ ਵੀ ਇਹ ਤਾਂ ਮੇਰੇ ਨਾਲੋਂ ਅੱਗੇ ਲੰਘ ਗਿਆ ਬੰਦਗੀ ਕਰਕੇ, ਇਹ ਉਹਦੇ ਕੋਲ ਚਲਿਆ ਗਿਆ। ਕਹਿਣ ਲੱਗਾ, ਯਾਰ ਬੰਦਗੀ ਤਾਂ ਮੈਂ ਵੀ ਕਰਦਾ ਪਰ ਤੇਰੇ ਵੱਲ ਵੇਖੀ ਜਾਂਦਾ, ਕਈ ਦਿਨ ਹੋ ਗਏ ਤੂੰ ਨਾ ਸੌਂਦਾ ਨਾ ਕੁਝ ਖਾਂਦਾ ਪੀਂਦਾ, ਤੂੰ ਭੁੱਖ ਤੇ ਨੀਂਦ ਨੂੰ ਕਿਵੇਂ ਜਿੱਤਿਆ? ਕਹਿਣ ਲੱਗਾ ਵੀ ਤੂੰ ਵੀ ਜਿੱਤ ਲਏਗਾ ਜੇ ਜਿਹੜੇ ਮੇਰੇ ਆਖੇ ਲੱਗੇ ਨਾ, ਤੇ ਫਿਰ ਤੈਨੂੰ ਵੀ ਭੁੱਖ ਤੇ ਨੀਂਦ ਨਹੀਂ ਵਿਆਪੇਗੀ। ਕਹਿਣ ਲੱਗਾ ਕਿਵੇਂ? ਕਹਿਣ ਲੱਗਾ ਵੀ ਉਹ ਘਰ ਦੇ ਵਿੱਚ ਦੀਵਾ ਜਗਦਾ ਤੇ ਉਹ ਇੱਕ ਇਸਤਰੀ, ਉਹਦਾ ਪਤੀ ਬਾਹਰ ਗਿਆ ਹੋਇਆ, ਉਹਦਾ ਸਤ ਭੰਗ ਕਰ, ਬੁਰਾ ਕਰਮ ਕਰ ਜ਼ਬਰਦਸਤੀ, ਫਿਰ ਤੈਨੂੰ ਭੁੱਖ ਤੇ ਨੀਂਦ ਨਹੀਂ ਵਿਆਪੇਗੀ। ਅਤੇ ਇਹ ਵਲੀ ਸੀ, ਫਕੀਰ ਸੀ, ਘਬਰਾਇਆ, ਕਹਿਣ ਲੱਗਾ ਨਾ ਮੈਥੋਂ ਇਹ ਬੁਰਾ ਕੰਮ ਨਹੀਂ ਹੋ ਸਕਦਾ। ਕਹਿਣ ਲੱਗਾ ਫਿਰ ਆ ਛੁਰਾ ਮੇਰੇ ਕੋਲੋਂ ਲੈ, ਉਹ ਬੰਦਾ ਤੁਰਿਆ ਜਾਂਦਾ ਉਹਦਾ ਕਤਲ ਕਰ ਦੇ। ਅਤੇ ਕਹਿਣ ਲੱਗਾ ਵੀ ਨਹੀਂ, ਮੈਂ ਨਹੀਂ ਇਹ ਕੰਮ ਕਰ ਸਕਦਾ, ਜਿਹਨੇ ਕਦੇ ਪਾਪ ਨਹੀਂ ਕੀਤਾ ਉਹਦੇ ਕੋਲੋਂ ਪਾਪ ਕਰਨਾ ਔਖਾ, ਕਹਿੰਦਾ ਮੇਰੇ ਕੋਲੋਂ ਇਹ ਕੰਮ ਨਹੀਂ ਹੋ ਸਕਦਾ। ਕਹਿਣ ਲੱਗਾ ਫਿਰ ਇਹ ਤੂੰ ਕੰਮ ਛੱਡ, ਇੱਕ ਹੋਰ ਕੰਮ ਕਰ, ਉਹਦੇ ਨਾਲ ਪਾਪ ਨਹੀਂ ਕੋਈ ਲੱਗਣਾ ਤੈਨੂੰ, ਆਹ ਸ਼ਰਾਬ ਪੀ ਲਾ, ਹੈ ਵੀ ਪਾਪ ਆ ਪਰ ਤੇਰੀ ਸਮਝ ਦੇ ਮੁਤਾਬਕ ਇਹ ਪਾਪ ਨਹੀਂ, ਵੀ ਤੂੰ ਕੋਈ ਕਤਲ ਨਹੀਂ ਕਰਨਾ, ਕਿਸੇ ਸਤੀ ਦਾ ਸਤ ਨਹੀਂ ਭੰਗ ਕਰਨਾ, ਤੈਨੂੰ ਇਹਨੇ ਬੌਰਿਆਂ ਜਿਹਾ ਕਰ ਦੇਣਾ ਸ਼ਰਾਬ ਨੇ, ਪਰ ਹੈ ਵੀ ਮਨਾ ਧਾਰਮਿਕ ਲੋਕਾਂ ਨੂੰ, ਧਰਮ ਦੇ ਰਸਤੇ ਚੱਲਣ ਵਾਲਿਆਂ ਨੂੰ ਇਹ ਮਨਾ, ਪਰ ਵੇਖ ਲਾ ਜੇ ਤੇਰਾ ਚਿੱਤ ਕਰਦਾ ਭੁੱਖ ਅਤੇ ਨੀਂਦ ਨੂੰ ਜਿੱਤਣ ਵਾਸਤੇ, ਫਿਰ ਪੀ ਲਾ। ਸ਼ਰਾਬ ਪੀ ਲਈ, ਸਰੂਰ ਆਇਆ, ਕਿਉਂਕਿ ਸ਼ਰਾਬ ਦਾ ਅਰਥ ਹੀ ਇਹ ਹੈ, ਇਹ ਫਾਰਸੀ ਭਾਸ਼ਾ ਦਾ ਸ਼ਬਦ ਆ, ਸ਼ਰ ਦਾ ਅਰਥ ਹੈ ਸ਼ਰਾਰਤ, ਆਬ ਦਾ ਅਰਥ ਹੈ ਪਾਣੀ, ਸ਼ਰਾਬ, ਇਹ ਦੋ ਸ਼ਬਦਾਂ ਨੂੰ ਰਲ ਕੇ ਸੰਧੀ ਬਣੀ, ਜਦੋਂ ਇਹਦਾ ਨਾਮ ਬਣ ਗਿਆ ਸ਼ਰਾਬ। ਸ਼ਰਾਬ ਪੀ ਲਈ ਅਤੇ ਸ਼ਰਾਬ ਨੇ ਅੰਦਰ ਖਰਮਸਤੀ ਮਚਾ ਦਿੱਤੀ, ਸ਼ਰਾਰਤਾਂ ਸੁੱਝਣ ਲੱਗ ਪਈਆਂ, ਮਨ ਵਿਗੜ ਗਿਆ ਅਤੇ ਕਹਿਣ ਲੱਗਾ ਵੀ ਯਾਰ ਮੇਰਾ ਚਿੱਤ ਕਰਦਾ, ਜਿਹੜੀ ਤੂੰ ਗੱਲ ਕਹੀ ਸੀ ਨਾ ਵੀ ਉਹ ਘਰ ਵਿੱਚ ਜਨਾਨੀ ਇਕੱਲੀ ਆ ਅਤੇ ਉਹਦਾ ਸਤ ਭੰਗ ਕਰਾਂ, ਮੇਰਾ ਚਿੱਤ ਕਰਦਾ ਮੈਂ ਜਾ ਹੀ ਆਵਾਂ। ਕਹਿਣ ਲੱਗਾ ਜਾ ਫਿਰ, ਤਿਆਰ ਹੋ ਪਿਆ ਅਤੇ ਉਹਦਾ ਸਤ ਭੰਗ ਕਰ ਦਿੱਤਾ। ਜਦੋਂ ਘਰੋਂ ਬਾਹਰ ਨਿਕਲਿਆ ਅਤੇ ਉਸ ਜਨਾਨੀ ਦਾ ਘਰ ਵਾਲਾ ਵੀ ਆਉਣ ਦਾ ਪਿਆ ਸੀ ਤੁਰਿਆ, ਇਹਨੇ ਖਿਆਲ ਕੀਤਾ ਵੀ ਇਹਨੂੰ ਪਤਾ ਲੱਗ ਜਾਣਾ ਵੀ ਮੈਂ ਹੀ ਇਸ ਘਰੋਂ ਨਿਕਲਿਆ ਮਾਰ ਕੇ, ਜਨਾਨੀ ਦੀ ਬੇਪੱਤੀ ਕਰਕੇ ਇਹ ਰੌਲਾ ਪਾ ਦੇਵੇਗਾ, ਮੈਂ ਫਕੀਰ ਹਾਂ, ਬਦਨਾਮ ਹੋ ਜਾਵਾਂਗਾ ਦੁਨੀਆ ਵਿੱਚ, ਅਤੇ ਹੋਵੇ ਨਾ ਤਾਂ ਇਹਦਾ ਕਤਲ ਕਰ ਦਈਏ। ਛੁਰਾ ਲੈ ਕੇ ਉਸ ਬੰਦੇ ਦਾ ਕਤਲ ਵੀ ਕਰਤਾ। ਦੋਨੇ ਪਾਪ ਉਹ ਨੇ ਖੱਟ ਲਏ, ਜਿਹਨਾਂ ਦੋਨਾਂ ਤੋਂ ਤੋਬਾ ਕੀਤੀ ਸੀ ਸ਼ਰਾਬ ਪੀਣ ਨਾਲ, ਉਹਨੇ ਦੋਵੇਂ ਪਾਪ ਕਰ ਦਿੱਤੇ। ਸ਼ੈਤਾਨ ਆਪਣਾ ਕੰਮ ਕਰਕੇ ਰਫੂ ਚੱਕਰ ਹੋ ਗਿਆ ਅਤੇ ਫਿਰ ਚੱਲੀ ਬਿਸ਼ਤ ਦੇ ਵਿੱਚ ਗੱਲ, ਖੁਦਾ ਕਹਿਣ ਲੱਗਾ ਵੇਖ ਲਓ ਹੈ ਨਾ ਨਰਕਾਂ 'ਚ ਪਾਉਣ ਵਾਲਾ, ਕੰਮ ਦੋਵੇਂ ਉਹਨੇ ਨਰਕਾਂ 'ਚ ਪੈਣ ਵਾਲੇ ਕਰ ਦਿੱਤੇ ਜੇ, ਇਸ ਕਰਕੇ ਤੁਸੀਂ ਕਹਿੰਦੇ ਸਿੱਧਾ ਬਹਿਸ਼ਤ ਵਿੱਚ ਆਏਗਾ, ਇਹ ਬਹਿਸ਼ਤ ਵਿੱਚ ਨਹੀਂ ਹੁਣ ਜਾ ਸਕਦਾ, ਦਾਖਲ ਨਹੀਂ ਕੀਤਾ ਜਾ ਸਕਦਾ। ਇਹ ਕੁਰਾਨ ਸ਼ਰੀਫ 'ਚ ਐਸੀ ਉਦਾਹਰਣ ਦੇ ਕੇ ਸਮਤ ਦਿੱਤੀ ਹੈ ਲੋਕਾਂ ਨੂੰ ਵੀ ਨਹੀਂ ਪੀਣੀ ਚਾਹੀਦੀ। ਹਰ ਧਰਮ ਵਿੱਚ ਇਹ ਕੁਝ ਸਾਂਝੇ ਜਿਹੇ ਕਰਮ ਹਨ, ਨਿਖੇਧ ਕਰਮ ਜਿਹੜੇ ਮਨ੍ਹਾ ਕੀਤੇ ਗਏ ਨੇ ਇਸ ਵਾਸਤੇ, ਪਰ ਮਨੁੱਖ ਜਦੋਂ ਕਰਦਾ ਤਾਂ ਇਹਨਾਂ ਦਾ ਫਲ ਵੀ ਦੁੱਖ ਹੋਵੇਗਾ। ਇਸੇ ਤਰ੍ਹਾਂ ਜਿਹੜੇ ਵਿਧੀ ਕਰਮ ਹਨ ਉਹ ਸ਼ਾਸਤਰਾਂ ਦੇ ਮੁਤਾਬਕ ਦੱਸੇ ਹੋਏ ਆਪੋ ਆਪਣੇ ਧਰਮ ਦੇ ਵੱਖਰੇ ਵੱਖਰੇ ਨੇ, ਔਰ ਇਹਨਾਂ ਨੂੰ ਨਿੱਤ, ਨਿਮਿਤ ਅਤੇ ਪਰਾਸ਼ਚਿਤ ਤਿੰਨ ਨਾਮ ਦਿੱਤੇ ਜਾਂਦੇ ਨੇ। ਵਿਧੀ ਕਰਮਾਂ ਨੂੰ ਤਿੰਨ ਤਰ੍ਹਾਂ ਦੇ ਨਾਮ ਦਿੱਤੇ ਗਏ ਵਿਦਵਾਨਾਂ ਵੱਲੋਂ, ਇੱਕ ਨਿੱਤ ਕਰਮ, ਇੱਕ ਨਿਮਿਤ ਕਰਮ ਅਤੇ ਇੱਕ ਪਰਾਸ਼ਚਿਤ ਕਰਮ। ਨਿੱਤ ਕਰਮ ਹੁੰਦਾ ਜਿਹੜਾ ਰੋਜ਼ ਕੀਤਾ ਜਾਏ, ਜਿਵੇਂ ਹਿੰਦੂ ਬ੍ਰਾਹਮਣ ਵਾਸਤੇ ਹੈ ਸੰਧਿਆ ਤਰਪਣ ਗਾਇਤਰੀ ਮੰਤਰ ਦੇ ਪਾਠ ਕਰਨੇ, ਔਰ ਇਸ ਪ੍ਰਕਾਰ ਮੁਸਲਮਾਨਾਂ ਵਾਸਤੇ ਪੰਜ ਵਕਤ ਦੀ ਨਮਾਜ਼, ਇਸੇ ਤਰ੍ਹਾਂ ਈਸਾਈਆਂ ਵਾਸਤੇ ਗਿਰਜਾ ਘਰ ਜਾ ਕੇ ਪ੍ਰੇਅਰ ਕਰਨੀ, ਔਰ ਜਿਹੜੇ ਅਸੂਲ ਦੱਸੇ ਗਏ ਉਹਨਾਂ ਨੂੰ ਧਾਰਨ ਕਰਨਾ, ਨਿੱਤ ਦੇ ਕਾਰੋ ਵਿਹਾਰ ਵਿੱਚ ਉਹਨਾਂ 'ਤੇ ਅਮਲ ਕਰਨਾ। ਇਸੇ ਤਰ੍ਹਾਂ ਸਿੱਖ ਧਰਮ ਲਈ ਪੰਜ ਬਾਣੀਆਂ ਦਾ ਸਵੇਰੇ ਨਿਤਨੇਮ, ਸ਼ਾਮ ਨੂੰ ਰਹਿ ਰਸ ਕੀਰਤਨ ਸੋਲਾ, ਜਿੰਨਾ ਵੱਧ ਤੋਂ ਵੱਧ ਹੋ ਸਕੇ ਭਜਨ ਕਰਨਾ, ਧਰਮ ਦੀ ਕਿਰਤ ਕਰਨੀ, ਵੰਡ ਕੇ ਛਕਣਾ, ਮੇਨ ਮੇਨ ਅਸੂਲ ਨੇ। ਨਿੱਤ ਰੋਜ਼ ਕਰਨ ਵਾਲੇ ਕਰਮ ਜਿਹੜੇ ਸਿੱਖੀ ਸਿਧਾਂਤ ਦੇ ਮੁਤਾਬਕ ਹਨ। ਇੱਕ ਨਿਮਿਤ ਕਰਮ ਹੁੰਦੇ ਨੇ, ਜਿਵੇਂ ਕਿਸੇ ਦੇ ਘਰ ਔਲਾਦ ਨਹੀਂ ਅਤੇ ਪੁੱਤ ਪੋਤਰੇ ਦੀ ਇੱਛਾ ਲੈ ਕੇ ਗੁਰਦੁਆਰਾ ਸਾਹਿਬ ਅਖੰਡ ਪਾਠ ਸਾਹਿਬ ਕਰਾਉਣਾ, ਕਿਸੇ ਕਾਰਜ ਦੇ ਨਿਮਿਤ ਜਿਹੜੇ ਧਰਮ ਦੇ ਕੰਮ ਕੀਤੇ ਜਾਣ ਉਹਨਾਂ ਨੂੰ ਨਿਮਿਤ ਕਰਮ ਕਿਹਾ ਜਾਂਦਾ। ਤੀਜੇ ਪਰਾਸ਼ਚਿਤ ਕਰਮ ਹਨ, ਕੋਈ ਹੱਥੋਂ ਪਾਪ ਹੋ ਜਾਏ, ਕੋਈ ਗੁਨਾਹ ਹੋ ਜਾਏ, ਕਿਸੇ ਨਾਲ ਵਧੀਕੀ ਹੋ ਜਾਏ, ਉਸ ਕਰਮ ਨੂੰ ਬਖਸ਼ਾਉਣ ਵਾਸਤੇ ਜਿਹੜਾ ਧਰਮ ਦਾ ਕੰਮ ਕੀਤਾ ਜਾਏ ਉਹਨੂੰ ਪਰਾਸ਼ਚਿਤ ਕਰਮ ਕਿਹਾ ਜਾਂਦਾ। ਰਹੋ ਵਿਚਾਰ, ਇਹ ਜਿੰਨੇ ਦੂਜੇ ਧਰਮਾਂ ਦੇ ਵਿੱਚ ਨਿੱਤ ਨਿਮਿਤ ਪਰਾਸ਼ਚਿਤ ਕਰਮ ਹਨ, ਉਹਨਾਂ ਕਰਮਾਂ ਨੂੰ ਕਰਨ ਦੇ ਨਾਲ ਸਾਡੇ ਸੰਚਿਤ ਕਰਮ ਨਸ਼ਟ ਨਹੀਂ ਹੁੰਦੇ। ਅਤੇ ਕੱਲ੍ਹ ਵੀ ਮੈਂ ਅਰਜ਼ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚ ਇੱਕ ਐਸੀ ਦਾਤ ਹੈ ਜਿਸ ਨੂੰ ਨਾਮ ਦੀ ਦਾਤ ਕਿਹਾ ਜਾਂਦਾ। ਜਿਸ ਨੂੰ ਇਹ ਪ੍ਰਾਪਤ ਹੋ ਜਾਏ, ਗੁਰੂ ਦੇ ਬਚਨ ਦੇ ਅਨੁਸਾਰ ਚੱਲਣ ਲੱਗ ਜਾਏ। ਸਾਧ ਸੰਗਤ ਜੀ, ਇੱਕ ਤਾਂ ਕਲਗੀਧਰ ਪਾਤਸ਼ਾਹ ਨੇ ਇਹ ਹੀ ਪਹਿਲੇ ਨੰਬਰ 'ਤੇ ਬਚਨ ਦਿੱਤਾ ਹੋਇਆ ਸਿੱਖ ਨੂੰ, ਖਾਲਸੇ ਨੂੰ, ਅਤੇ ਜਿਹੜਾ ਅੰਮ੍ਰਿਤ ਛੱਕ ਕੇ ਰਹਿਤ ਵਿੱਚ ਤਿਆਰ ਬਰ ਤਿਆਰ ਰਹੇ, ਸਾਡੀ ਦੱਸੀ ਸਿੱਖੀ ਦੀ ਰਹਿਤ ਨੂੰ ਅਪਣਾ ਲਵੇ, ਉਹਦੇ ਅਨੁਸਾਰ ਚੱਲੇ, ਪਿਛਲੇ ਕੀਤੇ ਸਾਰੇ ਪਾਪ ਬਖਸ਼ਾ ਦਿਆਂਗੇ, ਮੁਆਫ਼ ਕਰ ਦਿਆਂਗੇ। ਇਹ ਗੁਰੂ ਕਲਗੀਧਰ ਦਾ ਬਚਨ ਦਿੱਤਾ ਹੋਇਆ। ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ ਕਿਸੇ ਕਿਸੇ ਕੋਲੋਂ ਸੁਣ ਲਿਆ ਇਹ ਬਚਨ, ਵੀ ਜਿਹੜਾ ਇੱਕ ਵਾਰੀ ਰਗਾਂ ਦੇ ਵਿੱਚੋਂ ਅੰਮ੍ਰਿਤ ਲੰਘ ਜਾਏ, ਜਦੋਂ ਭਾਵੇਂ ਉਹ ਮਾੜੇ ਕੰਮ ਵੀ ਕਰੀਏ, ਸਿੱਖੀ ਨਾ ਵੀ ਨਿਭਾਏ ਤਾਂ ਵੀ ਮਾਫ਼ ਹੋ ਜਾਣਗੇ। ਅਤੇ ਉਹਨਾਂ ਨੂੰ ਇਸ ਗੱਲ ਦਾ ਫਿਰ ਸ਼ੰਕਾ ਪਿਆ। ਉਹਨਾਂ ਨੇ ਗੁਰੂ ਕਲਗੀਧਰ ਦੇ ਚਰਨਾਂ 'ਚ ਅਰਦਾਸ ਕੀਤੀ। ਜਦੋਂ ਵੀ ਉਹਨਾਂ ਨੂੰ ਕੋਈ ਸੰਸੇ ਵਾਲਾ ਬਚਨ ਹੁੰਦਾ ਸੀ, ਸਤਿਗੁਰਾਂ ਅੱਗੇ ਬੇਨਤੀ ਕਰਦੇ ਸਨ, ਅਤੇ ਪ੍ਰਤੱਖ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਗਟ ਹੋ ਕੇ ਉਹਨਾਂ ਦੇ ਪ੍ਰਸ਼ਨ ਦਾ ਜਵਾਬ ਦਿੰਦੇ ਸਨ, ਕਿਉਂਕਿ ਉਹਨਾਂ ਦੀ ਕਮਾਈ ਸੀ। ਔਰ ਗੁਰੂ ਕਲਗੀਧਰ ਨੂੰ ਉਹਨਾਂ ਪੁੱਛਿਆ ਸੀ, ਅਤੇ ਮਹਾਰਾਜ ਨੇ ਕਿਹਾ ਸੀ, ਭਾਈ ਨਹੀਂ, ਭਾਈ ਹਰਨਾਮ ਸਿੰਘ ਜੀ, ਜਿਹਨੇ ਤੁਹਾਡੇ ਨਾਲ ਬਚਨ ਕੀਤਾ ਉਹਨੇ ਗਲਤ ਬਚਨ ਕੀਤਾ। ਅਸੀਂ ਬਚਨ ਇਹ ਦਿੱਤਾ ਹੋਇਆ, ਜਿਹਨੇ ਅੰਮ੍ਰਿਤ ਛੱਕ ਲਿਆ, ਸਿੱਖੀ ਦੀ ਮਰਿਆਦਾ ਨੂੰ ਧਾਰਨ ਕੀਤਾ, ਸਿੱਖੀ ਕਮਾਈ ਸਿਧਾਂਤ ਦੇ ਮੁਤਾਬਕ ਚੱਲਿਆ, ਉਹਦੇ ਪਿਛਲੇ ਪਾਪ ਖੰਡਿਤ ਕਰ ਦਿਆਂਗੇ। ਜਿਹੜਾ ਅੰਮ੍ਰਿਤ ਛੱਕ ਕੇ ਸਿੱਖੀ ਨਾ ਨਿਭਾਵੇ, ਉਹਨੂੰ ਪਿਛਲੇ ਵੀ ਸਾਰੇ ਲੱਗਣਗੇ, ਅਤੇ ਇੱਕ ਇਹ ਵੀ ਵੱਡਾ ਪਾਪ ਲੱਗੇਗਾ ਵੀ ਸਿੱਖੀ ਧਾਰੀ ਸੀ, ਨਿਭਾਈ ਨਹੀਂ। ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਮੈਂ ਕੁਝ ਉਦਾਹਰਨਾਂ ਸਿੱਖ ਇਤਿਹਾਸ ਵਿੱਚੋਂ, ਗੁਰਾਂ ਦੇ ਇਤਿਹਾਸ ਵਿੱਚੋਂ ਦੇਣ ਲੱਗਾ, ਭਾਈ ਕਿਵੇਂ ਕਿਵੇਂ ਕਰਮਾਂ ਤੋਂ ਵੱਧ ਕੇ ਵੀ ਕੁਝ ਮਿਲਦਾ ਹੈ। ਇਹ ਜਿਹੜਾ ਨਾਮ ਦਾ ਕਰਮ ਹੈ, ਇੱਕ ਐਸਾ ਕਰਮ ਹੈ ਕਿ ਚਾਹੇ ਸਾਡੇ ਭਾਗਾਂ 'ਚ ਕੋਈ ਦਾਤ ਨਹੀਂ ਵੀ ਲਿਖੀ ਹੋਈ, ਅਤੇ ਹੁਣ ਪ੍ਰਾਪਤ ਹੋ ਸਕਦੀ ਹੈ, ਹੁਣ ਚੰਗਾ ਕਰਮ ਕਰਨ ਦੇ ਨਾਲ। ਬਾਕੀ ਸਾਰੇ ਕਿਰੇਮਾਨ ਕਰਮ ਬਾਅਦ 'ਚ ਫਲ ਦੇਣਗੇ, ਕਈ ਜਨਮਾਂ ਬਾਅਦ। ਪਰ ਜਿਹੜਾ ਨਾਮ ਜਪਣਾ ਹੈ, ਇਹ ਪਰਮੇਸ਼ੁਰ ਤੁੱਠ ਕੇ ਦਾਤ ਬਖਸ਼ਦਾ। ਫਿਰ ਕੁਝ ਬੱਚੇ ਮਾਂ ਦੇ ਸੱਤ ਨੇ, 6 ਬੱਚੇ ਜਵਾਨ ਹਨ, ਆਪੋ ਆਪਣੀ ਕਿਰਿਆ ਸੰਭਾਲੀ ਫਿਰਦੇ, ਦੌੜੇ ਭੱਜੇ ਫਿਰਦੇ ਨੇ। ਪਰ ਜਿਹੜਾ ਗੋਦੀ ਦਾ ਬੱਚਾ ਹੈ, ਮਾਂ ਦਾ ਸਾਰਾ ਧਿਆਨ ਉਸ ਬੱਚੇ ਵੱਲ ਹੁੰਦਾ, ਕੋਈ ਕੰਮ ਕਰਦੀ ਹੋਵੇ, ਕਿਉਂਕਿ ਕਿਰਿਆ ਉਹਦੀ ਵੀ ਮਾਂ 'ਤੇ ਡਿਪੈਂਡ ਕਰਦੀ ਹੈ, ਉਹਦਾ ਖਾਣਾ ਪੀਣਾ, ਕਿਰਿਆ ਸੋਧਣੀ ਸਭ ਮਾਂ 'ਤੇ ਨਿਰਭਰ ਹੈ। ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਬਣ ਜਾਣ, ਗੁਰੂ ਨੂੰ ਪ੍ਰਸੰਨ ਕਰ ਲੈਣ, ਪਰਮੇਸ਼ੁਰ ਨੂੰ ਪ੍ਰਸੰਨ ਕਰ ਲੈਣ, ਅਤੇ ਕਰਮਾਂ ਦਾ ਫਲ ਭੁਗਤਾਉਣ ਵਾਲਾ ਆਪ ਹੀ ਹੈ ਨਾ, ਇਸ ਕਰਕੇ ਉਹਦੇ ਕਰਮਾਂ ਤੋਂ ਵਧੀਕ ਦਾਤ ਵੀ ਉਹਨੂੰ ਬਖਸ਼ ਦਿੰਦਾ। ਇਹ ਕੁਝ ਮਿਸਾਲਾਂ ਉਦਾਹਰਨ ਆ। ਇੱਕ ਤਾਂ ਸਤਿਗੁਰੂ ਰਾਮਦਾਸ ਮਹਾਰਾਜ ਦੇ ਵਕਤ ਬਾਬਾ ਆਦਮ ਜੀ ਹੋਏ ਨੇ ਬਠਿੰਡਾ ਜ਼ਿਲ੍ਹੇ ਵਿੱਚ ਪਿੰਡ ਭੁੱਚੋ ਕੇ, ਉਹਨਾਂ ਨੂੰ ਪੁੱਤਰ ਦੀ ਦਾਤ ਨਹੀਂ ਮਿਲੀ, ਕਿਤੋਂ ਵੀ ਨਹੀਂ ਮਿਲੀ। ਪੀਰ ਫਕੀਰਾਂ ਦੀਆਂ ਕਬਰਾਂ 'ਤੇ ਵੀ ਗਏ, ਮੜੀ ਮੱਟ ਕਬਰ ਪੂਜੇ, ਦੇਵੀ ਦੇਵਤਿਆਂ ਪੂਜੇ, ਗੱਲ ਨਹੀਂ ਬਣੀ। ਕਿਸੇ ਨੇ ਸਤਿਗੁਰਾਂ ਦਾ ਦਰ ਦੱਸ ਦਿੱਤਾ, ਬਠਿੰਡੇ ਇਹ ਸ਼ਹਿਰ ਜ਼ਿਲ੍ਹੇ ਦੇ ਵਸਨੀਕ ਇਹ ਭੁੱਚੋ ਪਿੰਡ ਦੇ ਭੁੱਚੋ ਕੇ ਨਗਰ ਦੇ ਬਾਬਾ ਜੀ ਆਦਮ ਜੀ ਅਤੇ ਇਹਨਾਂ ਦੀ ਧਰਮ ਪਤਨੀ ਅੰਮ੍ਰਿਤਸਰ ਸਾਹਿਬ ਆ ਗਏ ਗੁਰੂ ਰਾਮਦਾਸ ਦੇ ਚਰਨਾਂ 'ਚ। ਸਤਿਗੁਰਾਂ ਦੀ ਆਗਿਆ ਨਾਲ ਇਹ ਲੱਕੜਾਂ ਲਿਆਉਣ ਦੀ ਸੇਵਾ ਕਰਨ ਲੱਗ ਪਏ, ਲੰਗਰ ਵਾਸਤੇ ਲੱਕੜਾਂ ਲਿਆਉਂਦੇ ਨੇ, ਹੋਰ ਵੀ ਸੇਵਾ ਕਰਦੇ ਨੇ। ਲੰਗਰ ਵਿੱਚ ਜਿੰਨੀਆਂ ਕੁ ਲੱਕੜਾਂ ਚਾਹੀਦੀਆਂ ਉਹ ਵਰਤੀਆਂ ਜਾਂਦੀਆਂ, ਕੁਝ ਬਚਦੀਆਂ ਜਮ੍ਹਾਂ ਕਰੇ ਜਾਂਦੇ ਨੇ। ਪੋਹ ਮਾਘ ਦੇ ਦਿਨ ਹਨ, ਧੰਨ ਗੁਰੂ ਰਾਮਦਾਸ ਮਹਾਰਾਜ ਬਾਹਰ ਪ੍ਰਚਾਰ ਕਰਕੇ ਕਿਧਰੋਂ ਆਏ ਨੇ, ਸੰਗਤਾਂ ਬਹੁਤ ਉਤਰੀਆਂ ਹੋਈਆਂ, ਤੰਬੂ ਲੱਗੇ ਹੋਏ ਨੇ, ਸਿਆਲ ਦੀ ਰੁੱਤ ਹੈ, ਠੰਡ ਬੜੀ ਹੈ। ਬਾਬਾ ਆਦਮ ਜੀ ਨੇ ਥੋੜ੍ਹੀਆਂ ਥੋੜ੍ਹੀਆਂ ਲੱਕੜਾਂ ਸਾਰਿਆਂ ਤੰਬੂਆਂ ਦੇ ਅੱਗੇ ਪਹੁੰਚਾਤੀਆਂ, ਧੂੰਏ ਬਾਲ ਦਿੱਤੇ, ਠੰਡ ਦੂਰ ਕਰ ਦਿੱਤੀ। ਸਤਿਗੁਰੂ ਰਾਮਦਾਸ ਮਹਾਰਾਜ ਅੰਤਰਜਾਮੀ ਹਨ, ਪਰ ਫਿਰ ਵੀ ਆਪਣਾ ਆਪ ਛੁਪਾ ਕੇ ਰੱਖਦੇ ਨੇ, ਸੱਚੇ ਪਾਤਸ਼ਾਹ ਉੱਚੀ ਥਾਂ 'ਤੇ ਖਲੋ ਕੇ ਵੇਖਦੇ ਨੇ ਵੀ ਅੱਗ ਬਲ ਰਹੀ ਹੈ ਸਾਰੇ ਤੰਬੂਆਂ 'ਤੇ। ਕਹਿੰਦੇ ਭਾਈ ਕਿਸ ਸਿੱਖ ਨੇ ਇਹ ਸੇਵਾ ਕੀਤੀ? ਕਹਿੰਦੇ ਮਹਾਰਾਜ ਆਦਮ ਜੀ ਹਨ, ਆਦਮ ਜੀ ਇੱਕ, ਉਹਨਾਂ ਨੇ ਇਹ ਸੇਵਾ ਕੀਤੀ ਆ। ਸਤਿਗੁਰਾਂ ਨੇ ਅਗਲੇ ਦਿਨ ਦਰਬਾਰ 'ਚ ਸੱਦ ਲਿਆ, ਕਹਿਣ ਲੱਗੇ ਦੱਸੋ ਕੀ ਇੱਛਾ ਲੈ ਕੇ ਘਰੋਂ ਆਏ ਸੀ ਗੁਰੂ ਘਰ 'ਚ ਸੇਵਾ ਕਰਨ ਲਈ? ਅਤੇ ਉਹਨਾਂ ਦੀ ਉਮਰ ਬਹੁਤ ਵੱਡੀ ਹੋ ਚੁੱਕੀ ਸੀ, ਸ਼ਰਮ ਆ ਗਏ ਵੀ ਹੁਣ ਵਡੇਰੀ ਉਮਰ 'ਚ ਪੁੱਤਰ ਕਿਹੜੇ ਮੂੰਹ ਨਾਲ ਮੰਗੀਏ, ਚੁੱਪ ਕਰ ਗਏ। ਸਤਿਗੁਰੂ ਨੇ ਫਿਰ ਬਚਨ ਕੀਤਾ ਅਤੇ ਬਜ਼ੁਰਗੋ ਕੀ ਇੱਛਾ ਲੈ ਕੇ ਆਏ ਸੀ? ਫਿਰ ਸ਼ਰਮ ਆ ਗਏ। ਵੇਖੋ ਗੁਰੂ ਨਾਨਕ ਸਾਹਿਬ ਦਾ ਘਰ ਜਦੋਂ ਪ੍ਰਸੰਨ ਹੋ ਗਿਆ ਕਿਸੇ ਸਿੱਖ 'ਤੇ, ਸਤਿਗੁਰੂ ਜੀ ਕਿੱਡੀ ਰਹਿਮਤ ਕਰ ਰਹੇ ਨੇ। ਕਹਿੰਦੇ ਤੀਜਾ ਬਚਨ ਅਸੀਂ ਰਾਖਵਾਂ ਰੱਖ ਲੈਂਦੇ ਹਾਂ, ਤੁਸੀਂ ਮੰਗਦੇ ਨਹੀਂ ਕੁਝ ਵੀ। ਗੁਰੂ ਨਾਨਕ ਦੇਣਾ ਚਾਹੁੰਦਾ, ਕੱਲ੍ਹ ਨੂੰ ਆਪਣੀ ਧਰਮ ਪਤਨੀ ਨੂੰ ਨਾਲ ਲੈ ਕੇ ਆਇਓ, ਕਿਉਂਕਿ ਮਾਈਆਂ ਦੇ ਅੰਦਰ ਪੁੱਤਰਾਂ ਦੀ ਸਧਰ ਬਹੁਤ ਜ਼ਬਰਦਸਤ ਹੁੰਦੀ ਹੈ। ਮਾਈ ਨੂੰ ਨਾਲ ਲੈ ਕੇ ਧਰਮ ਪਤਨੀ ਨੂੰ ਆਏ, ਹਜ਼ੂਰ ਕਹਿਣ ਲੱਗੇ ਮੰਗੋ, ਕਿਸ ਸਿੱਖਾਂ ਨੂੰ ਲੈ ਕੇ ਗੁਰੂ ਘਰ 'ਚ ਆ ਕੇ ਸੇਵਾ ਕੀਤੀ ਤੁਸੀਂ? ਸੰਗਤਾਂ ਪ੍ਰਸੰਨ ਹੋਈਆਂ ਨੇ, ਗੁਰੂ ਨਾਨਕ ਤੁੱਠਾ ਮੰਗੋ। ਕਹਿਣ ਲੱਗੇ ਮਹਾਰਾਜ ਪੁੱਤਰ ਦੀ ਲਾਲਸਾ ਲੈ ਕੇ ਆਏ ਸੀ, ਹੁਣ ਤਾਂ ਪ੍ਰਲੋਕ ਸਵਾਰ ਦਿਓ। ਹਜ਼ੂਰ ਦੇ ਨੇਤਰ ਬੰਦ ਹੋਏ, ਵਾਚਿਆ ਵੇਖਿਆ ਵੀ ਇਹਨਾਂ ਦੇ ਭਾਗਾਂ 'ਚ ਔਲਾਦ ਨਹੀਂ ਲਿਖੀ ਹੋਈ। ਇਤਿਹਾਸ 'ਚ ਇਹ ਵੀ ਲਿਖਿਆ ਇਤਿਹਾਸਕਾਰਾਂ ਵੀ 7 ਜਨਮਾਂ ਤੱਕ ਔਲਾਦ ਨਹੀਂ ਸੀ ਲਿਖੀ। ਹਜ਼ੂਰ ਕਹਿਣ ਲੱਗੇ ਤੁਸਾਂ ਸੇਵਾ ਕੀਤੀ ਆ ਗੁਰੂ ਨਾਨਕ ਦੇ ਘਰ ਵਿੱਚ, ਤੁਹਾਡੇ ਭਾਗਾਂ 'ਚ ਭਾਵੇਂ ਸੰਤਾਨ ਨਹੀਂ ਲਿਖੀ ਹੋਈ, ਅਸੀਂ ਆਪਣੀ ਆਤਮਿਕ ਅੰਸ਼ ਵਿੱਚੋਂ ਤੁਹਾਨੂੰ ਪੁੱਤਰ ਬਖਸ਼ਾਂਗੇ ਜਨਮ ਤੋਂ ਬ੍ਰਹਮ ਗਿਆਨੀ। ਕਿੱਥੇ ਔਲਾਦ ਹੀ ਨਹੀਂ ਲਿਖੀ ਹੋਈ ਅਤੇ ਕਿੱਥੇ ਸਤਿਗੁਰੂ ਤੁੱਠਾ ਅਤੇ ਕਹਿੰਦਾ ਵੀ ਜਨਮ ਤੋਂ ਬ੍ਰਹਮ ਗਿਆਨੀ ਹੋਵੇਗਾ, ਭਗਤੀ ਦਾ ਸਰੂਪ ਹੋਵੇਗਾ, ਭਗਤੀ ਦਾ ਅਵਤਾਰ ਹੋਵੇਗਾ, ਉਹਦਾ ਨਾਂ ਹੀ ਭਾਈ ਭਗਤੂ ਰੱਖ ਦਿੰਦੇ। ਉਹ ਭਾਈ ਭਗਤੂ ਜੀ ਹੋਏ, ਉਹਨਾਂ ਦੇ ਪੁੱਤਰ ਦੋ ਹੋਏ ਨੇ, ਭਾਈ ਜੀਵਨ ਅਤੇ ਭਾਈ ਗੌਰਾ ਜੀ। ਉਹਨਾਂ ਦੀ ਸੰਤਾਨ ਵਿੱਚੋਂ ਇੱਕ 'ਚੋਂ ਹੋਇਆ ਭਾਈ ਦਿਆਲ ਦਾਸ ਗੌਰੇ ਦਾ ਪੁੱਤਰ ਅਤੇ ਭਾਈ ਜੀਵਨ ਦੇ 4 ਪੁੱਤਰ ਹੋਏ ਨੇ, ਤਖਤਮਲ, ਬਖਤਮਲ, ਰਾਮ ਚੰਦ ਅਤੇ ਫਤਿਹ ਚੰਦ। ਇਹ 4 ਪੁੱਤਰ ਹੋਏ ਨੇ। ਇਹਨਾਂ 4 ਨੇ ਦਸ਼ਮੇਸ਼ ਪਾਤਸ਼ਾਹ ਪਾਸੋਂ ਅੰਮ੍ਰਿਤ ਛਕਿਆ ਸੀ। ਇਹਨਾਂ ਦੇ ਫਿਰ 4 ਪਿੰਡ ਬਣੇ ਨੇ ਮਾਲਵੇ ਵਿੱਚ, ਚੱਕ ਤਖਤ ਸਿੰਘ, ਚੱਕ ਬਖਤ ਸਿੰਘ, ਚੱਕ ਰਾਮ ਸਿੰਘ ਅਤੇ ਚੱਕ ਫਤਿਹ ਸਿੰਘ। ਇੱਕ ਭਾਈ ਫਤਿਹ ਸਿੰਘ ਸ਼ਹੀਦ ਹੋ ਗਿਆ ਸੀ ਬੰਦਾ ਸਿੰਘ ਬਹਾਦਰ ਦੇ ਨਾਲ ਜੰਗਾਂ 'ਚ ਲੜਦਿਆਂ, ਅਤੇ ਤਿੰਨਾਂ ਦੀ ਸੰਤਾਨ ਵੱਸਦੀ ਆ ਇੱਥੇ ਤੁਹਾਡੇ ਕਨੇਡਾ ਦੇ ਵਿੱਚ ਐਬਟਸਫੋਰਡ ਜਿਹੜਾ ਸ਼ਹਿਰ ਹੈ ਵੈਨਕੂਵਰ ਦੇ ਨੇੜੇ, ਉਹਨਾਂ ਦੀ ਵੰਸ਼ ਦੇ ਪਰਿਵਾਰ ਉੱਥੇ ਵੱਸਦੇ ਮੈਨੂੰ ਮਿਲੇ ਨੇ ਉਹ। ਔਰ ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਕਿੱਥੇ ਸੰਤਾਨ ਨਹੀਂ ਲਿਖੀ ਹੋਈ, ਕਿੱਥੇ ਬ੍ਰਹਮ ਗਿਆਨੀ ਸਪੁੱਤਰ ਭਾਈ ਭਗਤੂ ਹੋਇਆ, ਉਹਨੇ ਮਾਲਵੇ ਦੇ ਅਨੇਕਾਂ ਪਿੰਡਾਂ ਦੇ ਲੋਕਾਂ ਦਾ ਉਧਾਰ ਕੀਤਾ, ਸਿੱਖੀ ਨਾਲ ਜੋੜਿਆ, ਅਨੇਕਾਂ ਦਾ ਭਲਾ ਕੀਤਾ, ਬ੍ਰਹਮ ਗਿਆਨੀ ਹੋਇਆ। ਔਰ ਇਸੇ ਤਰ੍ਹਾਂ ਚੱਬੇ ਨਗਰ ਦੀ ਅੰਮ੍ਰਿਤਸਰ ਜ਼ਿਲ੍ਹੇ ਚੱਬਾ ਪਿੰਡ ਹੈ, ਸੁਲੱਖਣੀ ਨਾਂ ਦੀ ਮਾਈ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਸ ਆਈ ਸੀ, ਹਜ਼ੂਰ ਕਹਿੰਦੇ ਮਾਤਾ ਦੱਸ ਕੀ ਇੱਛਾ, ਕਹਿਣ ਲੱਗੀ ਨਾਮ ਹੈ ਸੁਲੱਖਣੀ, ਵੱਸਦੀ ਹਾਂ ਚੱਬੇ, ਬੀਬੀ ਏ ਦਾੜੀ ਏ ਚਿੱਟੀ ਏ ਪੱਗੇ, ਅਫਲ ਜਾਂਦੀ ਨੂੰ ਕੋਈ ਫਲ ਲੱਗੇ। ਹਜ਼ੂਰ ਨੇ 7 ਪੁੱਤਰ ਬਖਸ਼ੇ ਸਨ। ਔਰ ਇਸੇ ਪ੍ਰਕਾਰ ਇੱਕ 10ਵੇਂ ਪਾਤਸ਼ਾਹ ਦੇ ਵਕਤ ਦੀ ਘਟਨਾ ਹੈ, ਭਾਈ ਬੱਗਾ ਸਿੰਘ ਹੋਏ ਨੇ ਹਜ਼ੂਰ ਦੇ ਸਿੱਖ, ਭਾਈ ਬੱਗਾ ਸਿੰਘ, ਅਤੇ ਉਹ ਆਪਣਾ ਖੂਹ ਚਲਾ ਰਹੇ ਸਨ ਅੰਮ੍ਰਿਤ ਵੇਲੇ ਗਾਦੀ 'ਤੇ ਬੈਠੇ, ਅਤੇ ਬੜੇ ਰਹਾ ਦੇ ਨਾਲ ਸੁਖਮਨੀ ਸਾਹਿਬ ਉਚਾਰਦੇ ਸਨ। ਸਲਾਰਦੀਨ ਨਾਂ ਦਾ ਕਾਜ਼ੀ ਅੰਮ੍ਰਿਤ ਵੇਲੇ ਸਵੇਰੇ ਨਮਾਜ਼ ਅਦਾ ਕਰਨ ਤੋਂ ਪਹਿਲਾਂ ਕਿਰਿਆ ਸੋਧਣ ਗਿਆ, ਔਰ ਉਹਨੇ ਖੂਹ ਤੋਂ 5 ਇਸ਼ਨਾਨਾਂ ਕਰਨਾ ਸੀ, ਉਜੂ ਸਾਜਣਾ ਸੀ। ਜਿਸ ਵਕਤ ਉੱਥੇ ਗਿਆ, ਸੁਖਮਨੀ ਸਾਹਿਬ ਦੀ ਆਵਾਜ਼ ਕੰਨਾਂ 'ਚ ਪਈ, ਰੁੱਖਾਂ ਦੀ ਝੰਗੀ 'ਚ ਖਲੋ ਕੇ ਸੁਖਮਨੀ ਸਾਹਿਬ ਸੁਣਨ ਦਾ ਪ੍ਰੇਮੀ ਬਣ ਗਿਆ। ਰੋਜ਼ਾਨਾ ਹੀ ਜਾਂਦਾ, ਨਮਾਜ਼ ਭੁੱਲ ਗਈ, ਨਮਾਜ਼ ਪੜ੍ਹਨ ਨੂੰ ਹਟ ਗਿਆ, ਚੋਰੀ ਖਲੋ ਕੇ ਸੁਖਮਨੀ ਸਾਹਿਬ ਸੁਣਦਾ। ਇੱਕ ਦਿਨ ਭਾਈ ਬੱਗਾ ਸਿੰਘ ਦੇ ਸਾਹਮਣੇ ਹੋ ਗਿਆ ਸਲਾਰਦੀਨ। ਕਹਿਣ ਲੱਗਾ, ਸਿੱਖਾ, ਜਿਸ ਗੁਰੂ ਦਾ ਕਲਾਮ ਤੂੰ ਪੜ੍ਹਦਾ ਉਸ ਗੁਰੂ ਦੇ ਦਰਸ਼ਨ ਕਰਾ। ਕਹਿਣ ਲੱਗਾ, ਵੇ ਤਾਂ ਮੇਰੇ ਗੁਰਦੇਵ ਗੁਰੂ ਅਰਜਨ ਸਾਹਿਬ ਦਾ ਉਚਾਰਨ ਕੀਤਾ ਹੈ, ਉਹਨਾਂ ਦੀ ਗੱਦੀ ਦੇ ਵਾਰਸ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਅਨੰਦਪੁਰ ਸਾਹਿਬ ਨੇ। ਕਹਿਣ ਲੱਗਾ, ਲੈ ਚੱਲ ਮੈਨੂੰ ਉੱਥੇ। ਜਦੋਂ ਪਤਾ ਲੱਗਾ ਇਸਲਾਮ ਦੇ ਲੋਕਾਂ ਨੂੰ, ਉਹਨਾਂ ਨੇ ਉਹਨੂੰ ਮਸੀਤ ਵਿੱਚ ਵੜਨਾ ਬੰਦ ਕਰ ਦਿੱਤਾ, ਇਸਲਾਮ ਵਿੱਚੋਂ ਉਹਨੂੰ ਨਜ਼ਰਅੰਦਾਜ਼ ਕਰਤਾ, ਛੇਕ ਦਿੱਤਾ ਵੀ ਤੂੰ ਸਾਡੇ ਦੀਨ ਭਾਈਆਂ 'ਚ ਨਹੀਂ ਹੁਣ ਮਿਲ ਸਕਦਾ। ਕਹਿਣ ਲੱਗਾ, ਕੋਈ ਗੱਲ ਨਹੀਂ, ਜਿਵੇਂ ਅੱਲਾ ਯਾਰ ਖਾਂ ਜੋਗੀ ਜਿਹੜਾ ਹੋਇਆ ਨਾ 20ਵੀਂ ਸਦੀ ਦੇ ਮੁੱਢਲੇ ਦਹਾਕਿਆਂ 'ਚ, ਇਹਨੇ 2 ਨਜ਼ਮਾਂ ਲਿਖੀਆਂ ਸਨ, ਗੰਜੇ ਸ਼ਹੀਦਾਂ ਔਰ ਸ਼ਹੀਦਾਨੇ ਵਫਾ, ਅਤੇ ਮੁਸਲਮਾਨ ਧਰਮ ਦੇ ਲੋਕਾਂ ਨੇ ਉਹਨੂੰ ਪੰਥ 'ਚੋਂ ਆਪਣੇ ਧਰਮ 'ਚੋਂ ਛੇਕ ਦਿੱਤਾ ਸੀ। ਉਹਨੇ ਫਿਰ ਇਹ ਜਵਾਬ ਦਿੱਤਾ ਸੀ, ਉਹਨੇ ਵੇਖੋ ਇਹੋ ਜਿਹੇ ਬਚਨ ਲਿਖੇ ਨੇ, ਭਾਈ ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਵੋ ਕਮ ਹੈ, ਇੱਕ ਆਂਖ ਸੇ ਬੁਲਬਲਾ ਕਿਆ ਕੁਲ ਬਹਿਰ ਕੋ ਦੇਖੇ, ਲਹਿਰ ਕੋ ਸਾਹਿਲ ਕੋ ਮੰਝ ਧਾਰ ਕੋ ਜਾਂ ਲਹਿਰ ਕੋ ਦੇਖੇ। ਔਰ ਇਸ ਪ੍ਰਕਾਰ ਹਰ ਰੋਜ਼ ਸ਼ਬ ਰੋਜ਼ ਮੇਰੇ ਹੱਥ ਮੈਂ ਪੁਰਜ਼ੋਰ ਕਲਮ ਹੈ, ਸਤਿਗੁਰ ਕੇ ਲਿਖੂੰ ਵਸਬ ਕਿਆ ਤਾਬੇ ਰਕਮ ਹੈ। ਔਰ ਇਸ ਪ੍ਰਕਾਰ ਦੇ ਨੇ ਬਚਨ ਬੜੇ ਸੁੰਦਰ ਲਿਖੇ ਨੇ ਦੋਵਾਂ ਨਜ਼ਮਾਂ ਦੇ ਵਿੱਚ, ਵੱਡੇ ਸਾਹਿਬਜ਼ਾਦਿਆਂ ਚਮਕੌਰ ਦੀ ਜੰਗ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ। ਔਰ ਉਹਨੇ ਲਿਖਿਆ, ਹਿੰਦ ਮੇ ਬਸ ਏਕ ਹੀ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਯਹਾਂ ਬੇਟੇ ਖੁਦਾ ਕੇ ਲੀਏ। ਭਾਵ ਚਮਕੌਰ ਸਾਹਿਬ, ਜਿੱਥੇ ਇੱਕ ਪਿਤਾ ਨੇ ਆਪਣੀਆਂ ਅੱਖਾਂ ਦੇ ਤਾਰੇ ਆਪਣੀਆਂ ਅੱਖਾਂ ਸਾਹਮਣੇ ਕਟਵਾਏ ਮੈਦਾਨੇ ਜੰਗ 'ਚ। ਇਸ ਵਾਸਤੇ ਉਹ ਕਹਿਣ ਲੱਗਾ, ਜੇ ਮੁਹੰਮਦ ਸਾਹਿਬ ਨੇ ਦਰਵਾਜ਼ੇ ਬੰਦ ਕਰ ਲਏ ਨਾ ਮੇਰੇ ਲਈ, ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਦੇ 4 ਦਰਵਾਜ਼ੇ ਮੇਰੇ ਲਈ ਖੁੱਲ੍ਹੇ ਹੋਏ ਨੇ, ਮੈਨੂੰ ਤੁਹਾਡੀ ਕੋਈ ਪਰਵਾਹ ਨਹੀਂ, ਮੈਂ ਸੱਚ ਲਿਖਿਆ। ਇਸੇ ਤਰ੍ਹਾਂ ਸਲਾਰਦੀਨ ਕਾਜ਼ੀ ਲੋਕਾਂ ਤੋਂ ਬੇਪਰਵਾਹ ਹੋ ਕੇ ਅਨੰਦਪੁਰ ਸਾਹਿਬ ਪਹੁੰਚ ਗਿਆ, ਪਰ ਉਹਨੂੰ ਇੱਕ ਸ਼ੰਕਾ ਫੋਰਿਆ ਆਈ। ਸੰਗਤ ਵਿੱਚ ਜਾ ਕੇ ਖਲੋਤਾ ਹੈ, ਦਸ਼ਮੇਸ਼ ਪਿਤਾ ਨੂੰ ਸੰਗਤਾਂ ਮੱਥੇ ਟੇਕ ਰਹੀਆਂ, ਅਤੇ ਸਿੱਖ ਖਲੋ ਕੇ ਅਰਦਾਸਾਂ ਕਰਦਾ ਮੇਵੜਾ ਵੀ ਮਹਾਰਾਜ ਇਹ ਫਲਾਨਾ ਸਿੱਖ ਇਹ ਦਾਤ ਮੰਗਦਾ। ਹਜ਼ੂਰ ਉਹਦੀ ਭਾਵਨਾ ਦੇ ਮੁਤਾਬਕ ਬਚਨ ਕਰ ਰਹੇ ਨੇ, ਸਿੱਖਾ ਨਿਹਾਲ ਤੈਨੂੰ ਦਾਤ ਮਿਲ ਜਾਏਗੀ, ਅਗਲਾ ਸਿੱਖ ਫਲਾਨੀ ਦਾਤ ਮਿਲੇਗੀ। ਇਹ ਸਲਾਰ ਦੀਨ ਖਲੋਤਾ ਰਿਹਾ। ਜਿਸ ਵੇਲੇ ਸੰਗਤਾਂ ਭੁਗਤ ਗਈਆਂ, ਦੀਵਾਨ ਦੀ ਸਮਾਪਤੀ ਹੋਈ, ਲੰਗਰ ਵਰਤਣ ਲੱਗ ਪਿਆ, ਸਿੱਖ ਲੰਗਰ ਛਕਣ ਚਲੇ ਗਏ, ਹਜ਼ੂਰ ਨੇ ਸਲਾਰ ਦੀਨ ਕਾਜੀ ਦੇ ਮਨ ਦਾ ਸ਼ੰਕਾ ਜਾਣ ਕੇ ਆਵਾਜ਼ ਮਾਰੀ ਵੀ ਕਾਜੀ ਸਾਹਿਬ ਅੱਗੇ ਆ ਜਾਓ। ਜਿਸ ਵੇਲੇ ਅੱਗੇ ਆਏ ਤਾਂ ਹਜ਼ੂਰ ਕਹਿਣ ਲੱਗੇ ਵੀ ਕਾਜੀ ਸਾਹਿਬ, ਬੜੇ ਹੈਰਾਨੀ ਜੀ ਵਾਲੀ ਅਵਸਥਾ ਵਿੱਚ ਹੋ, ਕੀ ਗੱਲ, ਜੋ ਸ਼ੰਕਾ ਯਾਰ ਕਰੋ। ਅਤੇ ਉਸ ਵੇਲੇ ਕਾਜੀ ਸਲਾਰਦੀਨ ਜੀ ਕਹਿਣ ਲੱਗਾ ਵੀ ਮਹਾਰਾਜ, ਸਾਰੇ ਇਸਲਾਮ ਦੇ ਗ੍ਰੰਥਾਂ 'ਚ ਵੀ, ਹਿੰਦੂਆਂ ਦੇ ਗ੍ਰੰਥਾਂ ਵਿੱਚ ਵੀ, ਅਤੇ ਮਹਾਰਾਜ ਤੁਹਾਡੀ ਬਾਣੀ 'ਚ ਵੀ ਬਚਨ ਮੈਂ ਸੁਣਿਆ ਵੀ ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਜੋ ਮਨੁੱਖ ਦੇ ਕਰਮਾਂ ਦਾ ਫਲ ਮਿਲਣਾ ਇਸਨੂੰ ਉਹ ਲੇਖ ਲਿਖਿਆ ਗਿਆ, ਮੱਥੇ ਸਭਨਾਂ ਦੇ ਉੱਤੇ ਲੇਖ ਲਿਖੇ ਹੋਏ ਨੇ। ਇੱਕ ਤਾਂ ਜੋਤਿਸ਼ ਵਾਲੇ ਹੱਥਾਂ ਦੀਆਂ ਤਲੀਆਂ 'ਤੇ ਕਹਿੰਦੇ ਆ ਨਾ ਇਹ ਬਦਲ ਜਾਂਦੇ ਨੇ, ਪਰ ਜਿਹੜਾ ਮਸਤਕ ਲਿਖੇ ਜਿਹੜਾ ਲੇਖ ਪੁਰਬ ਕਮਾਇਆ ਜੀ, ਇਹਨੂੰ ਕੋਈ ਨਹੀਂ ਬਦਲਾ ਸਕਦਾ। ਔਰ ਉਹਨੇ ਇਹ ਗੱਲ ਕਹੀ ਕਿ ਮਹਾਰਾਜ ਬਾਣੀ 'ਚ ਲਿਖਿਆ ਲੇਖ ਨਾ ਮਿਟੇ ਹੇ ਸਖੀ ਜੋ ਲਿਖਿਆ ਕਰਤਾਰ, ਜਾਂ ਤਾਂ ਉਹ ਬਚਨ ਸੱਚ ਹੈ ਅਤੇ ਜਾਂ ਫਿਰ ਇਹ ਜਿਹੜੇ ਲੋਕ ਮੱਥੇ ਟੇਕ ਟੇਕ ਕੇ ਤੁਹਾਡੇ ਕੋਲੋਂ ਕੁਛ ਮੰਗ ਰਹੇ ਨੇ, ਇਹਨਾਂ ਦਾ ਮੰਗਣਾ ਵੀ ਵਿਅਰਥ ਹੋਇਆ, ਤੁਹਾਡਾ ਵਰਦਾਨ ਦੇਣਾ ਵੀ ਵਿਅਰਥ ਹੋਇਆ। ਜਾਂ ਫਿਰ ਜੇ ਇਹ ਸੱਚਾ ਤਾਂ ਫਿਰ ਉਹ ਬਾਣੀ ਦਾ ਬਚਨ ਨਹੀਂ ਸੱਚਾ ਹੋ ਸਕਦਾ। ਮਹਾਰਾਜ ਕਹਿਣ ਲੱਗੇ ਦੋਵੇਂ ਸੱਚੇ ਨੇ। ਕਹਿਣ ਲੱਗਾ ਇੱਕ ਦੂਜੇ ਦੇ ਵਿਰੋਧੀ ਬਚਨ ਸੱਚੇ ਕਿਵੇਂ ਹੋ ਜਾਣਗੇ। ਮਹਾਰਾਜ ਦੇ ਕੋਲ ਮੋਹਰ ਪਈ ਸੀ, ਹਜ਼ੂਰ ਨੇ ਮੋਹਰ ਉਹਦੇ ਵੱਲ ਨੂੰ ਕੀਤੀ ਆ, ਪੜ੍ਹੋ ਖਾਂ ਕਾਜੀ ਸਾਹਿਬ ਕੀ ਲਿਖਿਆ ਇਹਦੇ 'ਤੇ। ਮੋਹਰ ਦੇ ਅੱਖਰ ਪੁੱਠੇ ਹੁੰਦੇ ਨੇ, ਪੜ੍ਹੇ ਨਾ ਗਏ, ਭਾਵੇਂ ਫਾਰਸੀ ਭਾਸ਼ਾ ਵਿੱਚ ਲਿਖੇ ਹੋਏ ਸਨ, ਪੜ੍ਹੇ ਨਾ ਗਏ। ਹਜ਼ੂਰ ਨੇ ਸਿਆਹੀ ਨਾਲ ਲਬੇੜ ਕੇ ਕਾਗਜ਼ 'ਤੇ ਮੋਹਰ ਲਾਈ। ਕਹਿਣ ਲੱਗੇ ਕਾਜੀ ਸਾਹਿਬ ਹੁਣ ਪੜ੍ਹੋ। ਉਹਨੇ ਪੜ੍ਹ ਦਿੱਤਾ ਵੀ ਦੇ ਗੋ ਤੇ ਗੋ ਫਤਿਹ ਨੁਸਰਤ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਪੜ੍ਹ ਦਿੱਤਾ। ਮਹਾਰਾਜ ਕਹਿਣ ਲੱਗੇ ਠੀਕ, ਇਸੇ ਤਰ੍ਹਾਂ ਕਰਮਾਂ ਦਾ ਹਿਸਾਬ ਕਿਤਾਬ ਲੇਖ ਬਣ ਕੇ ਇਹਨਾਂ ਦੇ ਮਸਤਕ 'ਤੇ ਲਿਖਿਆ ਹੋਇਆ ਜ਼ਰੂਰ ਹੈ, ਪਰ ਅਸੀਂ ਆਪਣੀ ਮਰਜ਼ੀ ਨਾਲ ਜਾਂ ਕਰਮਾਂ 'ਤੇ ਬੱਧਿਆ ਹੋਇਆ ਸਰੀਰ ਨਹੀਂ ਧਾਰਿਆ। ਗੁਰੂ ਨਾਨਕ ਸਾਹਿਬ ਕਰਮਾਂ 'ਤੇ ਬੱਧੇ ਹੋਏ ਨਹੀਂ ਆਏ, ਜਾਂ ਆਪਣੀ ਮਰਜ਼ੀ ਨਾਲ ਨਹੀਂ ਆਏ, ਆਪਣੀ ਇੱਛਾ ਦੇ ਮੁਤਾਬਕ ਨਹੀਂ ਆਏ, ਅਕਾਲ ਪੁਰਖ ਦੇ ਭੇਜੇ ਹੋਏ ਆਇਆ। ਔਰ ਉਸ ਅਕਾਲ ਪੁਰਖ ਨੂੰ ਮੱਥਾ ਟਿਕਦਾ, ਇਹ ਸਰੀਰ ਨੂੰ ਮੱਥਾ ਨਹੀਂ ਟਿਕ ਰਿਹਾ। ਇਹ ਜਦੋਂ ਆਪਣੇ ਅੰਦਰ ਭਾਵਨਾ ਪੈਦਾ ਕਰਕੇ ਸ਼ਰਧਾ ਨਾਲ ਲੋਕ ਆ ਕੇ ਨਤਮਸਤਕ ਹੁੰਦੇ ਨੇ, ਮੱਥੇ ਟਿਕਦੇ ਹਨ, ਤਾਂ ਇਹਨਾਂ ਦੀ ਭਾਵਨਾ ਕਰਕੇ ਅਕਾਲ ਪੁਰਖ ਟੁੱਟਦਾ। ਜੋ ਉਹਦੀ ਦੁਰਗਾਹ ਤੋਂ ਬਖਸ਼ਿਸ਼ ਆਉਂਦੀ ਹੈ ਸਾਡੇ ਮੁੱਖ ਰਾਹੀਂ ਆਉਂਦੀ ਹੈ। ਜੋ ਬਖਸ਼ਾਂ ਸੰਸਾਰ 'ਤੇ ਹੁੰਦੀਆਂ ਹਨ, ਸਾਧੂਆਂ ਸੰਤਾਂ ਦੇ ਮੁੱਖ ਰਾਹੀਂ ਵੀ ਹੁੰਦੀਆਂ, ਤਾਂ ਇਹ ਅਕਾਲ ਪੁਰਖ ਵੱਲੋਂ ਹੀ ਹੁੰਦੀਆਂ ਨੇ। ਮੈਨੂੰ ਇੱਕ ਮਹਾਤਮਾ ਮਿਲੇ, ਮੈਂ ਉਹਨਾਂ ਨੂੰ ਇੱਕ ਬੇਨਤੀ ਕੀਤੀ, ਜੀ ਕਿਰਪਾ ਕਰੋ। ਤਾਂ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਵੀ ਮੇਰਾ ਬਚਨ ਚੇਤੇ ਰੱਖੀ ਸਿੰਘਾ, ਕੋਈ ਕਿਸੇ ਨੂੰ ਕੁਝ ਨਹੀਂ ਦੇ ਸਕਦਾ, ਜੋ ਕੁਝ ਮਿਲਦਾ ਅਕਾਲ ਪੁਰਖ ਵੱਲੋਂ ਹੀ ਮਿਲਦਾ, ਭਾਵੇਂ ਕਿਸੇ ਦੇ ਰਾਹੀਂ ਮਿਲ ਜਾਏ, ਜਦੋਂ ਵੀ ਕੁਛ ਮਿਲੇਗਾ ਤੁਹਾਡੀ ਭਾਵਨਾ ਨੂੰ ਮਿਲੇਗਾ, ਅਤੇ ਮਿਲੇਗਾ ਅਕਾਲ ਪੁਰਖ ਵੱਲੋਂ ਹੀ। ਇਸ ਵਾਸਤੇ ਇਹ ਕਰਮ ਐਸਾ ਹੈ, ਨਾਮ ਜਪਣਾ, ਸੇਵਾ ਕਰਨੀ, ਜਿਸ ਦੇ ਨਾਲ ਗੁਰੂ ਪਰਮੇਸ਼ਰ ਪ੍ਰਸੰਨ ਹੋ ਜਾਏ, ਬਖਸ਼ਿਸ਼ ਦੇ ਘਰ ਵਿੱਚ ਆ ਜਾਏ, ਤਾਂ ਜਿਹਨੇ ਕਰਮਾਂ ਦਾ ਫਲ ਭੁਗਤਾਉਣਾ ਉਹ ਸਾਡੇ ਕਰਮਾਂ ਤੋਂ ਵੱਧ ਕੇ ਵੀ ਕੁਛ ਦੇ ਸਕਦਾ, ਕਰਮਾਂ ਤੋਂ ਵੱਧ ਕੇ ਵੀ ਦੇਵੇਗਾ, ਪਰ ਇਸ ਰਸਤੇ 'ਤੇ ਚੱਲਾਂਗੇ ਤਾਂ ਹੀ ਗੱਲ ਬਣੇਗੀ ਨਾ। ਇਸ ਵਾਸਤੇ ਹਜ਼ੂਰ ਕਹਿੰਦੇ ਨੇ ਸਭਨਾ ਕਾ ਦਾਤਾ ਕਰਮ ਵਿਦਾਤਾ। ਕਰਮ ਜੇ ਫਾਰਸੀ ਭਾਸ਼ਾ ਦਾ ਸ਼ਬਦ ਹੋਵੇ ਤਾਂ ਉਹਦਾ ਅਰਥ ਹੁੰਦਾ ਬਖਸ਼ਿਸ਼, ਜੇ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਤਾਂ ਉਹਦਾ ਅਰਥ ਹੈ ਜੋ ਕੀਤੇ ਹੋਏ ਨੇ ਕਰਮ, ਉਹਨਾਂ ਕਰਮਾਂ ਦੇ ਮੁਤਾਬਕ ਫਲਬਰਦਾਤਾ ਹੋ ਕੇ ਸਾਰੇ ਜੀਆਂ ਨੂੰ ਫਲ ਭੁਗਤਾ ਰਿਹਾ। ਕਈ ਵਾਰੀ ਅਸੀਂ ਵਾਹਿਗੁਰੂ ਨਾਲ ਨਾਰਾਜ਼ ਹੋ ਜਾਂਦੇ ਹਾਂ ਵੀ ਅਸੀਂ ਇਹ ਦਾਤਾਂ ਮੰਗਦੇ ਹਾਂ ਸਾਨੂੰ ਨਹੀਂ ਦਿੰਦਾ, ਫਲਾਨਾ ਸੀ ਉਹ ਇੱਦਾਂ ਦਾ ਸੀ, ਭੈੜੇ ਸੁਭਾਅ ਦਾ ਸੀ, ਉਹਨੂੰ ਮਿਲ ਗਈ ਦਾਤ, ਸਾਨੂੰ ਨਹੀਂ ਮਿਲੀ। ਇਹ ਗੁਰੂ ਕੇ ਪਿਆਰੇ ਉਹ ਸਤਿਗੁਰੂ ਜੀ ਸਾਡੇ ਨਾਲ ਉਹ ਸਿਆਣੇ ਨੇ, ਖਬਰੇ ਜਿਹੜੀ ਦਾਤ ਅਸੀਂ ਮੰਗਦੇ ਹਾਂ ਜੇ ਮਿਲ ਜਾਏ ਤਾਂ ਸਾਡਾ ਨੁਕਸਾਨ ਹੋਏ, ਦੁਨਿਆਵੀ ਪਦਾਰਥ ਮੰਗੀ ਜਾਂਦੇ ਹਾਂ ਜੇ ਬਹੁਤੇ ਸਾਡੇ ਕੋਲ ਆ ਜਾਣ ਤਾਂ ਇਹਨਾਂ ਸਾਡਾ ਮਨ ਵਿਗਾੜ ਦੇਣਾ, ਇਹ ਖੋਪਰਾ ਸਾਡਾ ਵਿਗੜ ਜਾਂਦਾ ਨਾ ਬਹੁਤੀਆਂ ਦਾਤਾਂ ਪ੍ਰਾਪਤ ਕਰਕੇ, ਫਿਰ ਇਹ ਰੱਬ ਦੀ ਬੰਦਗੀ ਤੋਂ ਮੁਨੱਕਰ ਹੋ ਜਾਂਦਾ, ਇਹ ਫਿਰ ਸਿਮਰਨ ਨਹੀਂ ਕਰਦਾ। ਇਸ ਵਾਸਤੇ ਜੋ ਕੁਝ ਸਤਿਗੁਰੂ ਜੀ ਪਰਮੇਸ਼ਰ ਜੀ ਦੇਣ, ਜਿਹਨੇ ਭਗਤੀ ਦੇ ਰਸਤੇ 'ਤੇ ਚੱਲਣਾ ਉਹਦੇ ਵਾਸਤੇ ਜ਼ਰੂਰੀ ਹੈ ਕਿ ਸੰਤੋਖ ਪੈਦਾ ਕਰੇ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਨਾਮ ਜਪਣ ਦਾ ਫਲ ਹੀ ਇਹ ਹੈ। ਕੇਵਲ ਦਾਤਾਂ ਵਾਸਤੇ ਨਹੀਂ ਨਾਮ ਜਪਣਾ ਚਾਹੀਦਾ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦਾ ਭਰਾ ਕਹਿਣ ਲੱਗਾ ਵੀ ਭਾਈ ਜਰਨੈਲ ਸਿੰਘ, ਜਪਜੀ ਸਾਹਿਬ ਦਾ ਪਾਠ ਕਰਨ ਦੇ ਨਾਲ ਕੀ ਮਿਲਦਾ? ਅਤੇ ਉਹ ਹੱਸ ਕੇ ਕਹਿਣ ਲੱਗੇ ਵੀ ਜੇ ਸਤਿਗੁਰੂ ਪ੍ਰਸੰਨ ਹੋ ਜਾਣ ਨਾ ਤਾਂ ਜਿਵੇਂ ਭਾਈ ਗੋਪਾਲੇ ਨੂੰ ਗੁਰਗੱਦੀ ਦੇਣ ਲੱਗੇ ਸੀ ਸ਼੍ਰੀ ਹਰਗੋਬਿੰਦਪੁਰ ਨਗਰ ਵਿੱਚ, ਇਸ ਤਰ੍ਹਾਂ ਗੁਰਗੱਦੀ ਵੀ ਬਖਸ਼ ਸਕਦੇ ਨੇ, ਬਹੁਤ ਵੱਡੀ ਵਡਿਆਈ ਦੇ ਸਕਦੇ ਨੇ। ਕਹਿਣ ਲੱਗਾ ਨਹੀਂ ਇਹਦੂ ਵੱਧ, ਅਤੇ ਉਹ ਸੰਤ ਕਹਿੰਦੇ ਵੀ ਇਹਦੂ ਵੱਧ ਤਾਂ ਫਿਰ ਨਰਕ ਵਾ, ਗੁਰਗੱਦੀ ਤੋਂ ਤਾਂ ਦਹਾ ਦੀ ਕੋਈ ਨਹੀਂ। ਕਹਿਣ ਲੱਗਾ ਨਹੀਂ ਮੇਰਾ ਮਤਲਬ ਦੁਨਿਆਵੀ ਚੀਜ਼ਾਂ। ਤਾਂ ਸੰਤ ਕਹਿੰਦੇ ਵੀ ਹਾਂ ਜੋ ਇੱਛਾ ਹੋਏ ਦੁਨਿਆਵੀ ਪਦਾਰਥਾਂ ਦੀ ਤਾਂ ਕੋਈ ਵੱਡੀ ਗੱਲ ਹੀ ਨਹੀਂ, ਭਾਵਨਾ ਚਾਹੀਦੀ, ਭਾਵਨਾ ਨਾਲ ਬਾਣੀ ਪੜ੍ਹੋ ਤਾਂ ਫਲ ਮਿਲੇਗਾ। ਘਰ ਚਲਿਆ ਗਿਆ, ਜਪਜੀ ਸਾਹਿਬ ਦਾ ਕੇਵਲ ਇੱਕ ਪਾਠ ਕੀਤਾ ਅਤੇ ਫਿਰ ਆ ਗਿਆ ਅਗਲੇ ਦਿਨ। ਕਹਿਣ ਲੱਗਾ ਵੀ ਮੈਂ ਜੋ ਮੰਗਿਆ ਮੈਨੂੰ ਮਿਲਿਆ ਨਹੀਂ। ਕਹਿਣ ਲੱਗੇ ਜਿਸ ਵੇਲੇ ਤੁਸੀਂ ਜਪਜੀ ਸਾਹਿਬ ਆਰੰਭ ਕੀਤਾ, ਜੇ ਮੂਲ ਮੰਤਰ ਪੜ੍ਹਿਆ ਸੀ ਅਤੇ ਤੇਰਾ ਧਿਆਨ ਪੈ ਗਿਆ ਵੀ ਛੇਤੀ ਨਾਲ ਡਿਊਟੀ 'ਤੇ ਜਾਣਾ, ਲੇਟ ਨਾ ਹੋ ਜਾ, ਘਰ ਵਾਲੀ ਨੂੰ ਆਵਾਜ਼ ਮਾਰੀ ਵੀ ਪਰੌਂਠੇ ਪਕਾ ਦੇ ਫਟਾਫਟ, ਜਪਜੀ ਸਾਹਿਬ ਛੱਡਤਾ ਵਿੱਚੇ ਹੀ, ਫਿਰ ਅਗਲੀ ਪੌੜੀ ਸ਼ੁਰੂ ਕੀਤੀ, ਫਿਰ ਤੇਰੇ ਮਨ 'ਚ ਇੱਛਾ ਜਾਗੀ ਵੀ ਮੇਰੇ ਮੁੰਡੇ ਨੂੰ ਨੌਕਰੀ ਵੱਡੀ ਸਾਰੀ ਮਿਲ ਜਾਵੇ, ਫਿਰ ਅਗਲੀ ਇੱਛਾ ਜਾਗ ਪਈ ਵੀ ਜ਼ਮੀਨ ਵੀ ਖੁੱਲ੍ਹੀ ਹੋਵੇ ਮੁੰਡੇ ਵਾਸਤੇ, ਚੌਥੀ ਇੱਛਾ ਫਿਰ ਜਾਗ ਪਈ ਵੀ ਮੇਰੀ ਆਪਣੀ ਅਹੁਦੇ ਤੋਂ ਤਰੱਕੀ ਹੋ ਜਾਵੇ। ਇਹ ਇੱਛਾ ਵਿੱਚ ਹੀ ਮਨ ਘੁੰਮਦਾ ਰਿਹਾ, ਜਪਜੀ ਸਾਹਿਬ 'ਤੇ ਮਨ ਲੱਗਾ ਹੀ ਨਹੀਂ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਵੇਲੇ ਦੌਲਤ ਖਾਂ ਪਠਾਣ ਦੇ ਬੇਨਤੀ ਕਰਨ ਤੋਂ ਕਿ ਮਹਾਰਾਜ ਤੁਸੀਂ ਵਿਤਕਰਾ ਕੋਈ ਨਹੀਂ ਕਰਦੇ ਤਾਂ ਚਲੋ ਮੇਰੇ ਨਾਲ ਨਮਾਜ਼ ਪੜ੍ਹੀਏ ਮਸੀਤ ਵਿੱਚ, ਮਹਾਰਾਜ ਕਹਿੰਦੇ ਜੇ ਸੱਚੀ ਪੜ੍ਹੀ ਤਾਂ ਨਮਾਜ਼ 'ਚ ਸ਼ਾਮਿਲ ਹੋਵਾਂਗੇ, ਜੇ ਸੱਚੀ ਨਮਾਜ਼ ਨਾ ਹੋਈ ਤਾਂ ਅਸੀਂ ਨਹੀਂ ਸ਼ਾਮਿਲ ਹੋਣਾ। ਉਹ ਨਮਾਜ਼ ਪੜ੍ਹਦੇ ਆ, ਉੱਠਦੇ ਆ, ਹੱਥ ਅੜਦੇ ਨੇ, ਮੱਥੇ ਟੇਕਦੇ ਨੇ, ਮਹਾਰਾਜ ਖਲੋ ਤੇਰੇ। ਕਹਿਣ ਲੱਗੇ ਨਮਾਜ਼ ਕਿਉਂ ਨਹੀਂ ਪੜ੍ਹਦੇ ਤੁਸੀਂ, ਮੇਰੇ ਨਾਲ ਰਲ ਕੇ ਨਮਾਜ਼ ਨਹੀਂ ਪੜ੍ਹੀ, ਬਚਨ ਨਹੀਂ ਆਪਣਾ ਪੂਰਾ ਕੀਤਾ। ਮਹਾਰਾਜ ਕਹਿੰਦੇ ਮੱਥਾ ਠੋਕੇ ਜਿਮੀ ਪਰ ਮਨ ਉੱਡੇ ਅਸਮਾਨ, ਘੋੜੇ ਕੰਧਾਰ ਖਰੀਦਦਾ ਦੌਲਤ ਖਾਨ ਪਠਾਣ। ਮਹਾਰਾਜ ਕਹਿੰਦੇ ਮਨ ਤਾਂ ਕਾਬਲ ਕੰਧਾਰ ਪਹੁੰਚਾ ਹੋਇਆ, ਘੋੜੇ ਖਰੀਦਦਾ ਫਿਰਦਾ, ਅਤੇ ਨਮਾਜ਼ ਕਿਹਨੇ ਪੜ੍ਹੀ? ਇਸ ਕੰਧ ਨੇ, ਸਰੀਰ ਨੇ। ਮਨ ਹੀ ਜਦੋਂ ਤੱਕ ਨਮਾਜ਼ ਪੜ੍ਹਦਾ ਉਦੋਂ ਤੱਕ ਪੂਰੀ ਗੱਲ ਨਹੀਂ ਬਣਦੀ। ਨਾਮ ਜਪਣ ਦਾ ਫਲ ਹੈ, ਬਾਣੀ ਪੜ੍ਹੀ ਜਾਣ ਦਾ ਫਲ ਹੈ ਵੀ ਕਦੇ ਤਾਂ ਕਦੇ ਮਨ ਰੁਕਦਾ ਨਾ, ਉਦੋਂ ਹੀ ਬੇੜਾ ਪਾਰ ਹੋ ਜਾਣਾ। ਇਸ ਵਾਸਤੇ ਪੜ੍ਹੀ ਚੱਲੋ ਅਤੇ ਮਨ ਦੀ ਮੈਲ ਉੱਤਰ ਜਾਏ, ਜਦੋਂ ਮਨ ਟਿਕਿਆ ਉਦੋਂ ਗੱਲ ਬਣਨੀ ਹੈ। ਇਸ ਵਾਸਤੇ ਮਨ ਨੂੰ ਟਿਕਾਉਣ ਦਾ ਸਾਧਨ ਵੀ ਇਹੋ ਹੀ ਆ, ਕਥਾ ਕੀਰਤਨ, ਹੋਰ ਕੋਈ ਨਹੀਂ। ਇਸ ਰਸਤੇ 'ਤੇ ਚੱਲੀ ਚੱਲੀਏ, ਇਹ ਹੀ ਕਰਮ ਸਭ ਤੋਂ ਉੱਚਾ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਜੇ ਇਹ ਕਰਮ ਕਰਾਂਗੇ ਤਾਂ ਇਹਦਾ ਫਲ ਸਾਰਿਆਂ ਕਰਮਾਂ ਤੋਂ ਵੱਡਾ। ਇਸ ਵਾਸਤੇ ਪਰਮੇਸ਼ਰ ਪ੍ਰਭ ਘਾਲਿਆ ਕਿਸੇ ਕਾ ਕਿ ਤਿਲ ਨਾ ਗਵਾਈ, ਉਹ ਕਰਮ ਫਲ ਵਰਦਾਤਾ, ਕਰਮਾਂ ਦੇ ਅਨੁਸਾਰ ਫਲ ਸਭ ਨੂੰ ਭੁਗਤਾਉਂਦਾ। ਇੱਕ ਤਿਲ ਨਹੀਂ ਭੰਨਾ ਘਾਲਾ, ਸਾਡੀ ਘਾਲ ਕਮਾਈ ਨੂੰ ਇੱਕ ਤਿਲ ਮਾਤਰ ਵੀ ਮਹਾਰਾਜ ਭੰਨਦੇ ਨਹੀਂ, ਪਰ ਜਿਹੋ ਜਿਹੀ ਭਾਵਨਾ ਵੈਸਾ ਫਲ। ਹੋਈਆਂ ਗਲਤੀਆਂ ਸਤਿਗੁਰੂ ਜੀ ਅਤੇ ਆਪ ਸੰਗਤ ਨੇ ਖਿਮਾ ਕਰਨੀ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।